ਆਪ ਜੀ ਇਕੱਤਰ ਹੋਏ ਔਰ ਇਕੱਤਰ ਹੋ ਰਹੇ ਹੋ। ਸਤਸੰਗੀਓ, ਅੱਜ ਦਾ ਮੁੱਖ ਵਾਕ ਹੁਕਮਨਾਮਾ ਬਹੁਤਾ ਹੀ ਤਰੁੱਠ ਕੇ ਗੁਰੂ ਰਾਮਦਾਸ ਮਹਾਰਾਜ ਨੇ ਆਪ ਹੀ ਬਖਸ਼ਿਆ ਹੈ। ਅੱਜ ਮਹਾਰਾਜ ਆਪ ਹੀ ਸਨਮੁਖ ਆਏ ਹਨ ਸੰਗਤ ਦੇ ਤਾਈਂ ਉਪਦੇਸ਼ ਦੇਣ ਦੇ ਵਾਸਤੇ। ਜਿਵੇਂ ਸਤਿਗੁਰੂ ਜੀ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਆ ਰਿਹਾ ਹੈ, ਆਓ ਜਿਤਨੇ ਵੀ ਮਾਈ ਭਾਈ ਬਿਰਧ ਵਾਲੇ ਗਰੀਬ ਨਿਵਾਜ ਮਹਾਰਾਜ ਜੀ ਕੀ ਪਵਿੱਤਰ ਗੋਦ ਨੂੰ ਸਭਾਇਮਾਨ ਹੋ ਕਰ ਔਰ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਦੂਰਦਰਸ਼ਨ ਦੂਰ ਸਰਵਣ ਭਾਵ ਮੀਡੀਆ ਦੇ ਜ਼ਰੀਏ ਮਹਾਰਾਜ ਦੀ ਕਥਾ ਦੇ ਨਾਲ ਜੁੜ ਰਹੇ ਹੋ। ਭਾਈ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਵਿਚਾਰ ਕਥਾ ਦੇ ਨਾਲ ਜੁੜੋ, ਇਕਾਗਰਤਾ ਬਣਾਓ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਦਾ ਧਿਆਨ ਧਰਦੇ ਹੋਏ ਰਸਨਾ ਪਵਿੱਤਰ ਕਰੋ। ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਸਾਹਿਬ ਜੀ। ਪਿਆਰ ਨਾਲ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਈ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ। ਪਾਤਸ਼ਾਹ ਸ੍ਰੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਖਿਆ ਹੋਇਆ ਇਹ ਸ਼ਬਦ ਧਨਾਸਰੀ ਰਾਗ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ 668 ਅੰਗ ਦੇ ਐਨ ਉੱਪਰ ਸ਼ੁਭਾਇਮਾਨ ਹੈ। ਸ੍ਰੀ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਧਨਾਸਰੀ ਰਾਗ ਦੇ ਵਿੱਚ ਸੁਸ਼ੋਭਿਤ ਜੋ ਹੈ, ਵਾਰਾਂ ਤੋਂ ਬਿਨਾਂ ਜੋ ਸ਼ਬਦ ਹਨ ਵੈਸੇ, ਸੋ ਉਹਦੇ ਵਿੱਚ ਦੋ ਪ੍ਰਕਾਰ ਦੇ ਸ਼ਬਦ ਹਨ, ਇੱਕ ਚੌ ਪਦੇ ਇੱਕ ਦੋ ਪਦੇ, ਇਹ ਚਾਰ ਚਾਰ ਪਦਿਆਂ ਵਾਲੇ 6 ਸ਼ਬਦ ਹਨਗੇ ਮਹਾਰਾਜ ਜੀ ਦੇ। ਤੇ ਉਸ ਚਾਰ ਚਾਰ ਪਦਿਆਂ ਵਾਲੇ 6 ਸ਼ਬਦਾਂ ਦਾ ਇਹ 5ਵਾਂ ਸ਼ਬਦ ਹੈ, ਸੋ ਗਰੀਬ ਨਿਵਾਜ ਮਹਾਰਾਜ ਜੀ ਦੇ ਮੁੱਖ ਤੋਂ ਉਚਾਰਿਆ ਹੋਇਆ। ਗਰੀਬ ਨਿਵਾਜ ਮਹਾਰਾਜ ਜੀ ਨੇ ਸ਼ਬਦ ਵਿੱਚ ਆਪਣੀ ਜੋ ਉੱਚ ਆਤਮਿਕ ਅਵਸਥਾ ਹੈ ਉਹਦਾ ਬਿਆਨ ਕੀਤਾ ਹੈ। ਉਹ ਕਿਸ ਲਈ ਕਿ ਸ਼ਾਇਦ ਸਾਨੂੰ ਵੀ ਕੋਈ ਇਹਦੇ ਵਿੱਚੋਂ ਅੰਸ਼ ਕੋਈ ਕੁਣਕਾ ਸਾਨੂੰ ਵੀ ਇਹਦੇ ਵਿੱਚੋਂ ਪ੍ਰਾਪਤ ਹੋਵੇ। ਗਰੀਬ ਨਿਵਾਜ ਮਹਾਰਾਜ ਨੇ ਰਹਾਓ ਦੀਆਂ ਤੁੱਕਾਂ ਆਖੀਆਂ ਨੇ, ਹਰ ਬਿਨ ਰਹਿਣਾ ਸਕੋ ਇੱਕ ਰਾਤੀ, ਇੱਕ ਰੱਤੀ ਭਰ ਜਾਂ ਇੱਕ ਰਾਤ ਵੀ ਮੈਂ ਮਹਾਰਾਜ ਦੇ ਨਾਮ ਤੋਂ ਬਿਨਾਂ ਰਹਿ ਨਹੀਂ ਸਕਦੀ, ਇਹ ਮੇਰੀ ਅਵਸਥਾ ਹੈ। ਅੱਗੇ ਮਹਾਰਾਜ ਕਹਿੰਦੇ ਨੇ ਹਰ ਹਰ ਬੂੰਦ ਭਏ ਹਰ ਸੁਆਮੀ, ਹਰੇਕ ਨੂੰ ਹਰਿਆਂ ਭਰਿਆਂ ਕਰਨ ਵਾਲੇ ਹਰੇ ਭਰੀ ਪੂਰਨ ਸੰਪੂਰਨ ਵਾਹਿਗੁਰੂ ਬੂੰਦ ਹਨ। ਸਵਾਤੀ ਬੂੰਦ ਜਿਹਨੂੰ ਗ੍ਰਹਿਣ ਕਰਦਾ ਹੈ ਚਾਤ੍ਰਿਕ ਪਪੀਹਾ, ਤੇ ਹਮ ਚਾਤ੍ਰਿਕ ਬਿਲਲ ਬਿਲਲਾਤੀ, ਬਿਲ ਲਾਉਣਾ ਰੋਣਾ ਚੀਖਣਾ, ਉਸ ਰੋਣੇ ਨੂੰ ਬਿਲ ਲਾਉਣਾ ਕਹਿੰਦੇ ਨੇ ਜੋ ਉੱਚੀ ਉੱਚੀ ਜਿਵੇਂ ਬੱਚੇ ਜਾਂ ਕੋਈ ਦੀਵਾਨਾ ਜਾਂ ਕੋਈ ਪਾਗਲ ਦੁਹੱਥੜੇ ਮਾਰ ਮਾਰ ਕੇ ਰੋਂਦਾ ਹੈ ਨਾ, ਬਿਲ ਲਾ ਕੇ, ਸੋ ਉੱਚੀ ਉੱਚੀ ਰੋਂਦਾ ਹੈ। ਜਦੋਂ ਸਾਹ ਲੈਂਦਾ ਉਦੋਂ ਵੀ ਰੋਂਦਾ, ਤੇ ਜਦੋਂ ਸਾਹ ਛੱਡਦਾ ਹੈ ਉਦੋਂ ਵੀ ਰੋਂਦਾ ਹੈ। ਸਾਹ ਛੱਡਣ ਵੇਲੇ ਵੀ ਰੋਂਦਾ, ਤੇ ਸਾਹ ਲੈਣ ਵੇਲੇ ਵੀ ਜਿਹਦੇ ਅੰਦਰੋਂ ਹੌਂਕਾ ਨਿਕਲਦਾ ਨਾ, ਉਹਨੂੰ ਬਿਲ ਲਾਉਣਾ ਕਹਿੰਦੇ ਨੇ। ਉੱਚੀ ਉੱਚੀ ਮਤਲਬ ਕੂਕ ਕੂਕ ਕੇ ਰੋਣਾ ਬਿਨਾਂ ਕਿਸੇ ਦੀ ਪਰਵਾਹ ਕੀਤੇ ਹਾਂ, ਉਹਨੂੰ ਬਿਲ ਲਾਉਣਾ ਕਹਿੰਦੇ ਹਾਂ। ਮਹਾਰਾਜ ਕਹਿੰਦੇ ਮੈਂ ਇਸ ਤਰ੍ਹਾਂ ਬਿਲ ਲਾਉਣਾ ਜਿਵੇਂ ਪਪੀਹਾ ਜਾਂ ਬਬੀਹਾ। ਪ੍ਰਕਿਰਤੀ ਦੀ ਗੋਦ ਵਿੱਚ ਇੱਕ ਪੰਛੀ ਹੈ ਖਾਲਸਾ ਜੀ, ਪਪੀਹਾ। ਇਹਦੇ ਬਾਰੇ ਦੱਸਦੇ ਨੇ ਵਿਦਵਾਨ ਮਹਾਂਪੁਰਖ, ਬਜ਼ੁਰਗ ਲੋਕ, ਦਾਨੇ ਲੋਕ, ਉਸਤਾਦ ਲੋਕ, ਕਿ ਇਹਦੇ ਗਲੇ ਵਿੱਚ ਸੁਰਾਖ ਹੁੰਦਾ ਹੈ। ਇਹ ਜਿੰਨਾ ਵੀ ਪਾਣੀ ਪੀਂਦਾ ਉਹ ਸੁਰਾਖ ਦੇ ਰਾਹੀਂ ਬਾਹਰ ਨਿਕਲਦਾ ਹੈ, ਇਸ ਕਰਕੇ ਵੀ ਪਿਆਸ ਨਹੀਂ ਬੁੱਝਦੀ ਹੈ। ਫਿਰ ਆਪਣਾ ਮੁੱਖ ਉੱਪਰ ਨੂੰ ਕਰਕੇ, ਮੂੰਹ ਉੱਪਰ ਨੂੰ ਅੱਡ ਕੇ, ਤੇ ਪ੍ਰਿਓ ਪ੍ਰਿਓ ਬਾਬੀਹਾ ਪ੍ਰਿਓ ਬੋਲੇ ਅੰਮ੍ਰਿਤ ਬਾਣੀਆਂ, ਇਹ ਪ੍ਰਿਓ ਪ੍ਰਿਓ ਕਰਦਾ ਹੈ। ਉੱਪਰ ਨੂੰ ਮੂੰਹ ਕਰਕੇ ਉਹ ਗਲੇ ਦੇ ਸੁਰਾਖ ਦੇ ਰਾਹੀਂ ਜਿਹੜੀ ਇੱਕ ਬੂੰਦ ਆ ਇਹਦੀ ਛਿੱਕ ਤੱਕ ਜਾਂਦੀ, ਸਿਰਫ ਇੱਕ ਬੂੰਦ ਉਹਦੇ ਨਾਲ ਫਿਰ ਇਹਦੀ ਪਿਆਸ ਬੁੱਝਦੀ। ਉਹ ਨਛੱਤਰ ਦੀ ਵੱਢੀ ਹੋਈ ਸੁਲਾਂਤੀ ਬੂੰਦ ਹੁੰਦੀ ਹੈ। ਉਹਦਾ ਜ਼ਿਕਰ ਪੜ੍ਹਨਾ ਹੋਵੇ ਤੇ ਭਾਈ ਗੁਰਦਾਸ ਜੀ ਸਾਹਿਬ ਜੀ ਦੀ ਬਾਣੀ ਪੜ੍ਹੋ, ਲਿਖਿਆ ਹੋਇਆ ਜੋ ਸੁਲਾਂਤੀ ਬੂੰਦ ਗਿੱਦੜ ਦੇ ਸਿਰ ਚ ਪੈਦੇ ਉਹਨੂੰ ਹਲਕਾ ਹੋ ਜਾਂਦਾ, ਸੱਪ ਦੇ ਪੈਦੇ ਉਹਦੀ ਜ਼ਹਿਰ ਵੱਧ ਜਾਂਦੀ ਹੈ, ਕੱਲਰ ਜ਼ਮੀਨ ਦੇ ਪੈਦੇ ਉਪਜਾਊ ਹੋ ਜਾਂਦੀ ਹੈ, ਉਹ ਜਿਹੜੀ ਬੂੰਦ ਗੰਜੇ ਦੇ ਸਿਰ ਚ ਪੈਦੇ ਉਹਦਾ ਗੰਜਪਨ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ। ਉਹ ਸੁਲਾਂਤੀ ਬੂੰਦ ਜਿਹੜੀ ਹੈ ਉਹਨੂੰ ਗ੍ਰਹਿਣ ਕਰਦਾ ਹੈ ਕਪੀਹਾ, ਫਿਰ ਲੱਜਦਾ ਹੈ, ਉੱਦਾਂ ਉਹਨੂੰ ਟਿਕਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਮੈਂ ਵੀ ਭਾਈ ਕਪੀਹਣ ਹਾਂ, ਤੇ ਜਿਵੇਂ ਬਬੀਹਾ ਭਾਵੇਂ ਸਾਰੇ ਸਮੁੰਦਰਾਂ ਦਾ ਪਾਣੀ ਪੀ ਲਵੇ, ਦਰਿਆਵਾਂ ਨਦੀਆਂ ਵਾੜਿਆਂ ਦਾ ਪਾਣੀ ਪੀ ਲਵੇ, ਉਹਨੂੰ ਚੈਨ ਨਾ ਆਵੇ ਜਦੋਂ ਤੱਕ ਉਹ ਮੀਂਹ ਦੀ ਨਛੱਤਰ ਦੀ ਵੱਡੀ ਹੋਈ ਸੁਲਾਂਤੀ ਬੂੰਦ ਮੀਂਹ ਦੇ ਰਾਹੀਂ ਉਤਪੰਨ ਹੋਈ ਉਹਦੇ ਨਾਲ ਉਹ ਆਪਣਾ ਢਿੱਡ ਨਾ ਭਰ ਲਵੇ, ਪਿਆਸ ਨਾ ਦੂਰ ਕਰ ਲਵੇ। ਇਹ ਸਮੁੰਦਰ ਕੀ ਹਨ? ਚਾਰ ਵੇਦ। ਦਰਿਆਓ ਕੀ ਹਨ? ਛੇ ਸ਼ਾਸਤਰ। ਨਦੀਆਂ ਕੀ ਹਨ? 27 ਸਿਮਰਤੀਆਂ ਤੇ ਹੋਰ ਅੰਨੇ ਮਾਤੇ ਗ੍ਰੰਥ, ਕੁਰਾਨ, ਪੁਰਾਣ, ਕਿਤੇਬ, ਵੇਦ, ਇਤਿਹਾਸ। ਇਹ ਸਭ ਕੁਛ ਨੂੰ ਸਰਵਣ ਕਰਕੇ, ਵਿਚਾਰ ਕੇ, ਗ੍ਰਹਿਣ ਕਰਕੇ ਵੀ ਮੇਰੇ ਹਿਰਦੇ ਦੀ ਪਿਆਸ ਦੂਰ ਨਾ ਗਈ। ਤੇ ਪਿਆਸ ਦੂਰ ਹੋਵੇਗੀ ਸੋ ਜਿਵੇਂ ਮਹਾਰਾਜ ਨੇ ਬਾਣੀ ਵਿੱਚ ਆਖਿਆ, ਤਿੰਨ ਤਿੰਨ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਗੁਰ ਸ਼ਬਦ ਦੀ ਵਿਚਾਰ ਇਹ ਝਿੰਨ ਝਿੰਨ ਵਰਸਦੀ ਹੋਈ ਅੰਮ੍ਰਿਤ ਬੂੰਦ ਹੈ, ਇਹਦੀ ਬੜੀ ਮੱਧਮ ਚਾਲ ਹੈ। ਝਿੰਨ ਝਿੰਨੇ ਝਿੰਨ 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 ਵਰਸੈ ਅੰਮ੍ਰਿਤ ਧਾਰਾ ਰਾਮ। ਤੋ ਮਹਾਰਾਜ ਕਹਿੰਦੇ ਨੇ ਮੇਰਾ ਮਨ ਜੋ ਹੈ ਇਹ ਚਾਤਰਿਕ ਬਬੀਹਾ ਹੈ, ਪਪੀਹਾ ਹੈ। ਮਹਾਰਾਜ ਜੀ ਦੇ ਨਾਮ ਦੀ ਜੋ ਬੂੰਦ ਹੈ ਉਹ ਮੇਰੀ ਸੁਲਾਂਤੀ ਬੂੰਦ ਹੈ, ਤੇ ਮੈਂ ਇਸ ਬੂੰਦ ਨੂੰ ਬਿਲ ਲੈ ਬਿਲ ਲਾਤੀ ਬਹੁਤਾ ਹੀ ਬਿਰਲਾਪ ਕਰਦੀ ਹਾਂ, ਪ੍ਰਿਓ ਪ੍ਰਿਓ ਕਰਦੀ ਹਾਂ ਕਿ ਕਦੇ ਤਾਂ ਨਛੱਤਰ ਦੀ ਵੱਡੀ ਹੋਈ ਸੁਲਾਂਤੀ ਬੂੰਦ ਮੇਰੀ ਹਿੱਕ ਨੂੰ ਠਾਰੇ, ਕਦੇ ਤਾਂ ਮਾਲਕ ਕਿਰਪਾ ਕਰ ਦੇਵੇ ਇੱਕ ਬੂੰਦ ਹੀ ਕਿਤੇ, ਇੱਕ ਬੂੰਦ ਗੋਰੇ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੋਆ, ਇੱਕ ਬੂੰਦ ਵੀ ਕਿਤੇ ਮਿਲ ਜਾਵੇ ਤੇ ਜਨਮਾਂ ਜਨਮਾਂਤਰਾਂ ਦੀ ਪਿਆਸ ਬੁੱਝ ਜਾਵੇ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵ ਹਰ ਨਿਮ ਖਾਤੀ। ਮੇਰੇ ਪ੍ਰਭੂ ਪ੍ਰਭਤਾ ਦੇ ਮਾਲਕ, ਮੇਰੇ ਸੁਆਮੀ ਵਾਹਿਗੁਰੂ ਜੀ, ਆਪਣੀ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ, ਕਿਸੇ ਹੋਰ ਨੂੰ ਨਾ ਭੇਜੋ, ਆਪ ਹੀ ਕਿਰਪਾ ਕਰੋ, ਆਪਣੀ ਕਿਰਪਾ ਕਰੋ, ਮੈਨੂੰ ਕਿਸੇ ਹੋਰ ਦੀ ਕਿਰਪਾ ਨਹੀਂ ਚਾਹੀਦੀ ਹੈ। ਕਈ ਤਰ੍ਹਾਂ ਦੀ ਕਿਰਪਾ ਹੁੰਦੀ ਹੈ ਮਨੁੱਖਾਂ ਦੀ ਵੀ, ਉਹ ਜਿਵੇਂ ਲਿਖਿਆ ਹੋਇਆ ਤੁਲਸੀਦਾਸ ਨੇ, ਜਾਂ ਪਰ ਕਿਰਪਾ ਰਾਮ ਦੀ ਹੋਈ ਤਾਂ ਪਰ ਕਿਰਪਾ ਕਰੇ ਸਭ ਕੋਈ। ਮਨੁੱਖਾਂ ਦੀ ਵੀ ਕਿਰਪਾ ਹੁੰਦੀ ਆ, ਰਾਜਿਆਂ ਦੀ ਵੀ ਕਿਰਪਾ ਹੁੰਦੀ ਆ, ਫਿਰ ਦੇਵਤਿਆਂ ਦੀ ਵੀ, ਔਰ ਇਸੇ ਪ੍ਰਕਾਰ ਆਪਣੀ ਵੀ ਕਿਰਪਾ ਹੁੰਦੀ ਹੈ। ਸਾਨੂੰ ਉਹ ਕਈ ਵਾਰੀ ਆਪਣੇ ਆਪ ਤੇ ਵੀ ਆਪ ਹੀ ਤਰਸ ਕਰਨਾ ਪੈਂਦਾ, ਦੂਜਿਆਂ ਨੂੰ ਸਾਡੇ ਤੇ ਕਰਦਾ ਹੁੰਦਾ। ਮਹਾਰਾਜ ਕਹਿੰਦੇ ਮਾਲਕ ਕਿਰਪਾ ਤੇ ਹੋਰ ਵੀ ਕਈ ਤਰ੍ਹਾਂ ਦੀ ਹੈ, ਪਰ ਤੂੰ ਆਪਣੀ ਕਿਰਪਾ ਕਰ, ਤੂੰ ਆਪ ਤਰੁੱਠ, ਕਿਉਂਕਿ ਮੇਰੀ ਪਿਆਸ ਤੇਰੇ ਤੋਂ ਬਿਨਾਂ ਨਹੀਂ ਜਾਣੀ ਹੈ, ਤੂੰ ਆਪਣੀ ਕਿਰਪਾ ਕਰ। ਮੁੱਖ ਦੇਵ ਹੋ ਹਰ ਨਿਮ ਖਾਤੀ, ਤੂੰ ਕਿਰਪਾ ਕਰਕੇ ਨਾਮ ਅੰਮ੍ਰਿਤ ਦੀ ਬੂੰਦ ਸਵਾਈ ਜੀ ਭਾਵੇਂ ਦੇ ਦੇ, ਥੋੜੀ ਜੀ ਦੇ ਦੇ, ਮੇਰੀ ਪਿਆਸ ਦੂਰ ਹੋ ਜਾਵੇ ਮੇਰੇ ਮਾਲਿਕ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਕਹਿੰਦੇ ਭਾਈ ਮੈਂ ਇੱਕ ਰਾਤ, ਰਾਤੀ ਦੇ ਅਰਥ ਵਿਦਵਾਨਾਂ ਨੇ ਜਾਣਿਆ ਨੇ ਰੱਤੀ ਵੀ ਸਾਨੂੰ ਪੜਾਏ ਹਨ, ਰੱਤੀ ਇੱਕ ਫਲ ਹੁੰਦਾ ਹੈ। ਕਦੇ ਹੇਮਕੁੰਟ ਦੀਆਂ ਪਹਾੜੀਆਂ ਵੱਲ ਜਾਓ ਤੇ ਜਿਵੇਂ ਪੰਜਾਬ ਦੇਸ਼ ਵਿੱਚ ਰੇਤਲੇ ਇਲਾਕਿਆਂ ਵਿੱਚ ਉਹ ਪੀਲਕਾ ਹੁੰਦੀ ਆ ਨਾ, ਛੋਟੇ ਆਕਾਰ ਦਾ ਇੱਕ ਫਲ ਹੁੰਦਾ ਹੈ, ਮਿੱਠਾ, ਥੋੜਾ ਥੋੜਾ ਸਲੂਣਾ ਜਿਹਾ, ਇਸ ਤਰ੍ਹਾਂ ਦਾ ਉਹ ਫਲ ਹੁੰਦਾ, ਉਹਨੂੰ ਰੱਤੀ ਕਹਿੰਦੇ ਨੇ, ਪਹਾੜੀ ਫਲ ਆ, ਬਹੁਤ ਲਾਭਦਾਇਕ ਹੁੰਦਾ ਹੈ। ਉੱਥੋਂ ਹੀ ਸ਼ਬਦ ਰੱਤੀ ਬਣਿਆ ਨਾ, ਜਿਵੇਂ ਦਸਵੇਂ ਪਾਤਸ਼ਾਹ ਨੇ ਆਖਿਆ ਏਕ ਰੱਤੀ ਬਿਨ ਏਕ ਰੱਤੀ ਕੇ, ਇਹ ਰੱਤੀਆਂ ਜਿਹੜੀਆਂ ਹੁੰਦੀਆਂ ਨੇ ਇਹ ਐਸਾ ਫਲ ਹੈ, ਇਹਨਾਂ ਦਾ ਆਕਾਰ ਇੱਕ ਹੀ ਹੁੰਦਾ ਹੈ, ਇੱਕ ਜੈਸਾ ਹੈ। ਜਿਵੇਂ ਕਈ ਅੰਬ ਛੋਟੇ ਵੱਡੇ ਹੋਣਗੇ, ਇੱਕ ਰੁੱਖ ਨੂੰ ਕਈ ਤਰ੍ਹਾਂ ਦੇ ਫਲ ਲੱਗਦੇ ਨੇ, ਕੋਈ ਛੋਟਾ ਸੇਬ ਵੱਡਾ ਛੋਟਾ ਹੋਵੇਗਾ, ਇਹ ਰੱਤੀਆਂ ਟੂ ਸੇਮ ਹੁੰਦੀਆਂ ਨੇ, ਲਾਲ ਰੰਗ ਦੀਆਂ ਹੁੰਦੀਆਂ ਨੇ, ਹੇਮਕੁੰਟ ਦੀਆਂ ਪਹਾੜੀਆਂ ਵਿੱਚ ਇਹ ਵੇਖਣ ਨੂੰ ਮਿਲਦੀਆਂ ਨੇ। ਪੜ੍ਹਿਆ ਤੇ ਸੀਗਾ ਗ੍ਰੰਥਾਂ ਵਿੱਚੋਂ, ਪਰ ਵੇਖੀਆਂ ਨਹੀਂ ਸੀਗੀਆਂ ਰੱਤੀਆਂ, ਉਹਨੂੰ ਰੱਤੀ ਕਹਿੰਦੇ ਨੇ ਉਸ ਫਲ ਨੂੰ। ਤਾਂ ਕਹਿੰਦੇ ਰੱਤੀ ਇੱਕ ਤੋਲ ਵੀ ਹੁੰਦਾ ਹੈ, ਰੱਤੀ ਮਾਸਾ ਤੋਲ ਕਢਾਵਣੇ ਆ, ਇਹ ਵੀ ਮਹਾਰਾਜ ਨੇ ਬਾਣੀ ਚੱਕਿਆ। ਖੈਰ ਬਹੁਤਾ ਇਸ ਵਹਿਣ ਵਿੱਚ ਨਾ ਵਹੀਏ, ਸਮਾਂ ਸਵਾਇਆ ਹੈ। ਤੇ ਰਾਤੀ ਦੇ ਅਰਥ ਰਾਤ ਵੀ ਕੀਤੇ ਨੇ ਤੇ ਰਾਤੀ ਦੇ ਅਰਥ ਰੱਤੀ ਵੀ ਕੀਤੇ ਨੇ, ਮਤਲਬ ਥੋੜ੍ਹਾ ਜਿੰਨਾ। ਕਹਿੰਦੇ ਖੜ ਜਾ ਰੱਤੀ ਕਖੇ, ਉਹ ਰੱਤੀ ਰੱਤ ਨੂੰ ਖੂਨ ਨੂੰ ਵੀ ਕਹਿੰਦੇ ਨੇ। ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੇ ਮਾਨਸਾ ਦਿਲ ਤੋਂ ਨਿਰਮਲ ਚੀਤ। ਉਹ ਰੱਤੀਆਂ ਲਾਲ ਹੁੰਦੀਆਂ ਨੇ, ਤਾਂ ਕਰਕੇ ਉਹ ਖੂਨ ਨੂੰ ਫਿਰ ਉਹ ਰੱਤ ਕਹਿੰਦੇ ਨੇ। ਇਹ ਇਸ ਪ੍ਰਕਾਰ ਵਿਦਵਾਨ ਮਹਾਂਪੁਰਖ ਬਜ਼ੁਰਗ ਲੋਕ ਉਸਤਾਦ ਲੋਕ ਅਰਥ ਪੜਾਇਆ ਕਰਦੇ ਸਨ। ਤੋ ਮਹਾਰਾਜ ਕਹਿੰਦੇ ਹਰ ਦਿਨ ਰਹਿ ਨਾ ਸਕੋ, ਇੱਕ ਰਾਤੀ ਇੱਕ ਰਾਤ ਵੀ ਨਹੀਂ। ਬਾਣੀ 'ਚ ਇੱਕ ਟੋਕਾ ਹੀ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ, ਚਾਰ ਪਹਿਰ ਚੋਂ ਜੁਗੇ ਸਮਾਨੇ ਰਹਿਣ ਪਈ ਤਾਂ ਬੰਤ ਨਾ ਜਾਣੇ। ਮੁਹੱਬਤਾਂ ਵਾਲਿਆਂ ਦੇ ਦਿਨ ਵੀ ਨਹੀਂ ਲੰਘਦੇ ਗਏ, ਪਰ ਰਾਤ ਤਾਂ ਬਿਲਕੁਲ ਉਹਨੂੰ ਨਹੀਂ ਲੰਘਦੀ ਹੈ। ਮਹਾਰਾਜ ਕਹਿੰਦੇ ਚਾਰ ਪਹਿਰ ਚੋਂ ਜੁਗੇ ਸਮਾਨੇ, ਦਿਨ ਦੇ ਚਾਰ ਪਹਿਰ ਚੋਂ ਜੁਗਾਂ ਦੇ ਬਰਾਬਰ ਹੋ ਗਏ। ਤੇ ਜਦੋਂ ਰਾਤ ਆ ਜਾਂਦੀ ਹੈ ਫਿਰ ਤਾਂ ਅੰਤ ਹੀ ਕੋਈ ਨਹੀਂ, ਕਹਿੰਦੇ ਫਿਰ ਤਾਂ ਗੱਲਾਂ ਹੀ ਗਿਆਨ ਨੇ। ਕਹਿੰਦੇ ਲੰਘਦੀ ਨਹੀਂ ਰਾਤ, ਇਸ ਕਰਕੇ ਰਾਤ ਜੋ ਹੈ ਇਹ ਲੰਘਾਉਣੀ ਕਠਿਨ ਹੁੰਦੀ ਹੈ ਪ੍ਰਭੂ ਭਗਤਾਂ ਬੰਦਗੀ ਕਰਨ ਵਾਲਿਆਂ ਵਾਸਤੇ। ਤਾਂ ਕਰਕੇ ਮਹਾਰਾਜ ਕਹਿੰਦੇ ਨੇ ਹਰ ਬਿਨ ਰਹਿ ਨਾ ਸਕਾਂ, ਇੱਕ ਰਾਤੀ ਇੱਕ ਰਾਤ ਵੀ ਇੱਕ ਰੱਤੀ ਭਰ ਵੀ ਮੈਂ ਮਾਲਕ ਤੋਂ ਬਿਨਾਂ ਹਰ ਬਿਨ ਰਹਿ ਨਾ ਸਕੈ ਮਨ ਮੇਰਾ, ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰੂ ਮੇਲੇ ਗੌਰ ਨ ਭਵਜਲ ਫੇਰਾ।
ਜੋ ਬਿਨ ਅਮਲ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ।
ਅਮਲ ਤੋਂ ਬਿਨਾਂ ਅਮਲੀ ਨਹੀਂ ਮਰ ਜਾਂਦਾ, ਹੋਸ਼ ਹੀ ਨਹੀਂ ਆਉਂਦੀ ਇਹਨੂੰ, ਬੇਸੁੱਧ ਗਿਆ ਹੋ ਕੇ ਪਿਆ ਰਹਿੰਦਾ ਹੈ। ਅਮਲੀ ਜੀਵੇ ਅਮਲ ਖਾਏ, ਤੇ ਹਰ ਦਮ ਜੀਵੇ ਹਰ ਧਿਆਏ। ਅਮਲੀ ਅਮਲ ਨਾ ਬੜਾ ਮੱਛੀ ਨੀਰ ਨਾ ਹੋਏ, ਜੋ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵਚਨ ਆਖੇ ਨੇ। ਤੋ ਮਹਾਰਾਜ ਕਹਿੰਦੇ ਨੇ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ, ਜਿਵੇਂ ਅਮਲ ਤੋਂ ਬਿਨਾਂ ਨਸ਼ੇ ਤੋਂ ਬਿਨਾਂ ਨਸ਼ੇੜੀ ਮਰ ਜਾਂਦਾ ਹੈ, ਤੋ ਹਰ ਬਿਨ ਹਮ ਮਰ ਜਾਤੀ, ਇਵੇਂ ਮਹਾਰਾਜ ਤੋਂ ਬਿਨਾਂ ਮੈਂ ਮਰ ਜਾਂਦੀ ਹਾਂ। ਮਰਨੰ ਵਿਸਰਣੰ ਗੋਬਿੰਦ ਹੈ, ਜੀਵਨ ਹਰ ਨਾਮ ਧਿਆਵਨ ਹੈ। ਗੋਬਿੰਦ ਜੀ ਦਾ ਵਿਸਰ ਜਾਣਾ ਵਾਸਤਵਿਕ ਮੌਤ ਆ, ਤੇ ਜੀਵਨੰ ਹਰ ਨਾਮ ਧਿਆਵਨ ਹੈ, ਮਹਾਰਾਜ ਜੀ ਦਾ ਨਾਮ ਧਿਆਉਣਾ ਇਹ ਜੀਵਨ ਹੈ। ਅੱਖਾਂ ਜੀਵਾਂ ਵਿਸਰਿਆ ਮਰ ਜਾਓ, ਆਖਣੇ ਔਖਾ ਸੱਚਾ ਨਾਓ। ਤੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅਸੀਂ ਆਪਣੇ ਆਪ ਨੂੰ ਮਰਿਆ ਮਹਿਸੂਸ ਕਰਦੇ ਹਾਂ ਕਿ ਅਸੀਂ ਬਸ ਮਰੀ ਗਏ ਹਾਂ, ਪ੍ਰਾਣ ਹੀ ਨਿਕਲ ਗਏ ਨੇ, ਮੁਰਦੇ ਹੀ ਹਾਂ, ਬਸ ਜਾਨ ਹੀ ਨਿਕਲ ਗਈ ਹੈ। ਜੇ ਕਿਤੇ ਮਹਾਰਾਜ ਦਾ ਨਾਮ ਭਜਨ ਬੰਦਗੀ ਸਾਡੇ ਹਿਰਦੇ ਵਿੱਚ ਨਾ ਹੋਵੇ, ਸਾਹ ਲੈਣੇ ਜਿਵੇਂ ਅਮਲੀ ਨੂੰ ਅਮਲ ਲੱਗਦੇ, ਸਾਹ ਲੈਣੇ ਔਖੇ ਹੋ ਜਾਂਦੇ ਨੇ, ਕੁਛ ਵੀ ਨਹੀਂ ਪਾਉਂਦਾ ਉਹਨੂੰ, ਖਾਣਾ ਪੀਣਾ ਵੀ ਨਹੀਂ ਪਾਉਂਦਾ, ਕੁਛ ਵੀ ਨਹੀਂ ਚੰਗਾ ਲੱਗਦਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੁਛ ਚੰਗਾ ਨਹੀਂ ਲੱਗਦਾ, ਕਰ ਕਿਰਪਾ ਅਮਲ ਹਰ ਲਾਏ। ਇਹ ਮਹਾਰਾਜ ਨੇ ਕਿਰਪਾ ਕਰਕੇ ਮੈਨੂੰ ਅਮਲ ਲਾਇਆ ਹੋਇਆ, ਨਸ਼ਾ ਲਾਇਆ ਹੋਇਆ। ਨਸ਼ੇ ਕਿੱਦਾਂ ਲੱਗਦੇ ਨੇ? ਨਸ਼ੇੜੀਆਂ ਦੀ ਸੰਗਤ ਕਰਕੇ ਲੱਗਦੇ ਆ। ਮਹਾਰਾਜ ਜੀ ਦੇ ਨਾਮ ਦਾ ਜਿਹੜਾ ਨਸ਼ਾ ਹੈ ਉਹ ਵੀ ਸਾਧ ਸੰਗਤ ਜੀ ਗੁਰਮੁਖਾਂ ਦੀ ਸੰਗਤ ਕਰਕੇ ਹੀ ਲੱਗਦਾ ਹੈ, ਉਦਾਂ ਨਹੀਂ ਲੱਗਦਾ ਹੈ। ਗੁਰਮੁਖਾਂ ਦੀ ਸੰਗਤ ਕਰਕੇ ਜਿਹਨਾਂ ਨੂੰ ਅਮਲ ਲੱਗਿਆ ਹੋਇਆ, ਨਸ਼ਾ ਲੱਗਿਆ ਹੋਇਆ, ਸਰੂਰ ਲੱਗਿਆ ਹੋਇਆ। ਤੋ ਮਹਾਰਾਜ ਕਹਿੰਦੇ ਨੇ ਮਾਲਕ ਜਿਵੇਂ ਅਮਲੀ ਅਮਲ ਤੋਂ ਬਿਨਾਂ ਮਰ ਜਾਂਦਾ, ਇਵੇਂ ਮੈਂ ਤੇਰੇ ਤੋਂ ਬਿਨਾਂ ਮਰ ਜਾਤੀ, ਮੈਂ ਮਰਦੀ ਹਾਂ, ਮੇਰੇ ਪ੍ਰਾਣ ਘਟਦੇ ਹਨ, ਸਾਹ ਨਹੀਂ ਆਉਂਦੇ ਹਨ।
ਕਰਦੇ
ਨੇ ਮਾਲਕ ਤੂੰ ਤੇ ਬਹੁਤ ਵੱਡਾ ਸਰਵਰ ਸਰੋਵਰ ਹੈ, ਭਾਵ ਦਰਿਆਓ ਹੈ, ਮਤਲਬ ਸਮੁੰਦਰ ਹੈ, ਅਤ ਦਾ ਅਗਾਹ ਹੈ, ਹਮ ਲਹਿ ਨਾ ਸਕੇ ਅੰਤ ਮਾਤੀ, ਮਾਤਰਾ ਜਿੰਨਾ, ਜਿਵੇਂ ਇੱਕ ਤੇ ਅੱਖਰ ਹੁੰਦੇ ਨੇ, ਇੱਕ ਮਾਤਰਾਵਾਂ ਹੁੰਦੀਆਂ ਨੇ। ਸੋ ਲਾਂ ਹੋ ਗਈ, ਦੁਲਾਂ ਕੰਨਾਂ ਸਿਹਾਰੀ ਬਿਹਾਰੀ ਇਤਿਆਦਕ, ਮਤਲਬ ਥੋੜ੍ਹਾ ਜਿਹਾ। ਜਿਹੜੀ ਤੁਸੀਂ ਕਿਤੇ ਪੁਰਾਣੇ ਜਿਹੜੇ ਗੁਰਸਿੱਖ ਮਹਾਰਾਜ ਦੀ ਬਾਣੀ ਲਿਖਦੇ ਨੇ ਹੱਥੀ, ਲਿਖਣੀ ਚਾਹੀਦੀ ਹੈ ਖਾਲਸਾ ਜੀ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬੜੀ ਬੇਅਦਬੀ ਹੋਈ ਪੰਜਾਬ ਦੇ ਵਿੱਚ, ਥਾਵਾਂ ਦੇ ਵਿੱਚ ਵੀ, ਹੋਰ ਵੀ ਕਈ ਕਾਰਨ ਨੇ। ਉਹਦੇ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਇਸ ਬਾਰੇ ਸਤਿ ਸੰਗਤ ਜੀ ਵਿਸ਼ੇਸ਼ ਰੂਪ ਦੇ ਵਿੱਚ ਪਦਛੇਦ ਹਨਗੇ। ਤੋ ਹਸਤਲਿਖਤ ਸਰੂਪ ਹੋਣ, ਲੜੀ ਵਾਰਤਾ ਹੋਣ ਹੀ ਹੋਣ, ਜੇ ਮਹਾਰਾਜ ਦੇ ਗੁਰਤਖਤਾਂ ਗੁਰਸਥਾਨਾਂ ਦੇ ਉੱਪਰ ਹਸਤਲਿਖਤ ਸਵਾਰੇ ਪ੍ਰਕਾਸ਼ ਹੁੰਦੇ ਨੇ, ਫਿਰ ਸਾਰੀਆਂ ਥਾਵਾਂ ਤੇ ਕਿਉਂ ਨਾ ਹੋਣ? ਤੇ ਅਸੀਂ ਫਿਰ ਮਰਜ਼ਾਦਾ ਵਿੱਚ ਕਿਉਂ ਖਾਮੀ ਲਿਆਈਏ? ਦੇ ਵੱਡੇ ਸਥਾਨਾਂ ਤੇ ਮਰਜ਼ਾਦਾ ਬਹਾਲ ਹੈ ਤੇ ਕਿ ਛੋਟੇ ਸਤਿਗੁਰਾਂ ਦੇ ਸਥਾਨ ਨਹੀਂ ਹਨ। ਇਸ ਪ੍ਰਕਾਰ ਹਸਤਲਿਖਤ ਮਹਾਰਾਜ ਦੇ ਸਵਾਰੇ ਹੋਣਗੇ ਜਿਹਨੂੰ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਆਉਂਦਾ ਹੈ, ਜਿਹਨੇ ਮਹਾਰਾਜ ਦੀ ਸੰਥਿਆ ਕੀਤੀ ਹੋਈ ਕਿਸੇ ਵਿਦਵਾਨ ਬਜ਼ੁਰਗ ਦਾਨੀ ਦੇ ਕੋਲ ਰਹਿ ਕੇ ਉਹ ਮਹਾਰਾਜ ਦਾ ਵਜ਼ੀਰ ਬਣੇਗਾ, ਸਵਾਏ ਮਹਾਰਾਜ ਦੇ ਸਵਾਰੇ ਹੋਣਗੇ ਸੰਭਲ ਸੰਭਾਲ ਸੁੱਤੇ ਹੋ ਜਾਏਗੀ। ਹਸਤਲਿਖਤ ਸਵਾਰੇ ਹੋਣੇ ਚਾਹੀਦੇ ਨੇ ਕਿ ਪੰਥ ਇੰਨਾ ਅਲਸੀ ਹੋ ਗਿਆ ਕਿ ਜਿੰਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਵਾਰੇ ਲੋੜੀਂਦੇ ਹਨ ਉਨੀ ਵੀ ਅਸੀਂ ਤਿਆਰ ਨਹੀਂ ਕਰ ਸਕਦੇ। 2017 'ਚ 10ਵੇਂ ਪਾਤਸ਼ਾਹ ਦਾ ਗੁਰਬ ਮਨਾਇਆ ਪਟਨੇ, 16 ਇੱਥੋਂ ਪੰਜਾਬ ਤੋਂ ਇੱਕ ਮਾਤਾ ਜੀ 10ਵੇਂ ਪਾਤਸ਼ਾਹ ਦੀ ਲਾਡੋ ਰਾਣੀ ਧੀ ਮਹਾਰਾਜ 10ਵੇਂ ਪਾਤਸ਼ਾਹ ਵਾਸਤੇ ਤੋਹਫਾ ਲੈ ਕੇ ਗਈ, ਗਿਫਟ ਲੈ ਕੇ ਗਈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਵਾਰਾ ਹੱਥੀ ਲਿਖ ਕੇ ਉਹ 10ਵੇਂ ਪਾਤਸ਼ਾਹ ਦੀ ਲਾਡੋ ਰਾਣੀ ਧੀ ਨੇ ਉੱਥੇ ਪਟਨਾ ਸਾਹਿਬ ਤਖ਼ਤ ਅਸਥਾਨ 'ਤੇ ਭੇਟ ਕੀਤਾ ਹੱਥੀ ਤਿਆਰ ਕਰਕੇ। ਫਿਰ ਬਾਅਦ ਵਿੱਚ ਪਤਾ ਲੱਗਿਆ ਉਹਦੀ ਕੋਈ ਬਹੁਤਾ ਬਚਨ ਵਿਰਾਸਤ ਨਹੀਂ ਸਨਗੇ ਕਰਦੇ, ਰੰਗੇ ਹੋਏ ਸਨ ਇਸ ਤਰ੍ਹਾਂ ਜਾਮਾ ਮਹਾਰਾਜ ਦੀ ਲਾਡੋ ਰਾਣੀ ਧੀ ਬਜ਼ੁਰਗ 10ਵੇਂ ਪਾਤਸ਼ਾਹ ਦੀ ਧੀ, ਅਤੇ ਉਹਨਾਂ ਨੇ ਫਿਰ 5 ਤਖ਼ਤਾਂ ਦੇ ਉੱਪਰ ਅਸਵਾਰੇ ਲਿਖ ਕੇ ਭੇਟ ਕੀਤੇ ਨੇ। ਇੱਕ ਅਸਵਾਰਾ ਹੋਰ ਉਹ ਤਿਆਰ ਕਰ ਰਹੇ ਨੇ ਇਸ ਪਾਵਨ ਤਖ਼ਤ ਮਹਾਰਾਜ ਦੇ ਸਥਾਨ ਦੇ ਸੱਚਖੰਡ ਧਾਮ ਦੇ ਹੈੱਡ ਗ੍ਰੰਥੀ ਸ਼੍ਰੀ ਮਾਨ ਗਿਆਨੀ ਜੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦੇ ਮਾਰਗ ਦਰਸ਼ਨ ਦੇ ਨਾਲ ਉਹ ਅਸਵਾਰਾ ਤਿਆਰ ਕਰ ਰਹੇ ਨੇ ਜੋ ਸ਼ਾਇਦ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਪ੍ਰਕਾਸ਼ ਹੋਵੇਗਾ। ਜੇ ਪੰਥ ਦੀਆਂ ਧੀਆਂ 5-5, 6-6 ਅਸਵਾਰੇ ਲਿਖ ਸਕਦੀਆਂ ਨੇ ਤੇ ਪੰਥ ਦੇ ਪੁੱਤਰਾਂ ਨੂੰ ਕੀ ਹੋ ਗਿਆ? ਫਿਰ ਹੱਥੀ ਅਸਵਾਰੇ ਮਹਾਰਾਜ ਦੇ ਲਿਖਣੇ ਚਾਹੀਦੇ ਨੇ ਜਿਹੜੀ ਸਤਿਗੁਰਾਂ ਦੀ ਪੁਰਾਤਨ ਸਨਾਤਨ ਮਰਜ਼ਾਦਾ ਚੱਲੀ ਆਉਣ ਦੀ। ਖੈਰ ਮੈਂ ਕਿਹੜੇ ਵਹਿਣ ਵਿੱਚ ਬਹਿ ਗਿਆ, ਮੈਂ ਬੇਨਤੀ ਕਰਿਆ ਸੀ ਮਾਤਰਾ ਇਹ ਹਰ ਦਿਨ ਰਹਿ ਨਾ ਇਸ ਪ੍ਰਕਾਰ ਹੁਣ ਲੈ ਨਾ ਸਕੇ ਅੰਤ ਮਾਪੀ। ਜਿਹੜੇ ਪੁਰਾਣੇ ਸਰੂਪ ਨੇ ਹਸਤ ਲਿਖਤ ਜਿਹੜੀ ਮਾਤਰਾ ਨਾ ਕੰਨੇ ਦੀ ਕੰਨਾ ਆਪਾਂ ਪਾਉਂਦੇ ਹਾਂ ਜਿਵੇਂ ਕੋਈ ਵੀ ਸ਼ਬਦ ਲਿਖਣਾ ਹੋਵੇ ਆਦਿ ਲਿਖਣਾ ਹੋਵੇ ਦਿਹਾੜੇ ਨੂੰ ਕੰਨਾ, ਉਹ ਕੰਨੇ ਦੀ ਜਗ੍ਹਾ ਤੇ ਜਿਵੇਂ ਬਿੰਦੀ ਹੁੰਦੀ ਨਾ ਡੋਟ ਅੱਜ ਕੱਲ੍ਹ ਦੀ ਭਾਸ਼ਾ 'ਚ, ਉਹ ਬਿੰਦੀ ਪੁਰਾਣੇ ਸਰੂਪਾਂ ਦੇ ਵਿੱਚ ਹੈ। ਭਾਈ ਮਨੀ ਸਿੰਘ ਸਾਹਿਬ ਜੀ ਜਾਂ ਹੋਰ ਜਿਹੜੇ ਪੁਰਾਤਨ ਪੰਥ ਦੇ ਵਡਕੇ ਹੋਏ ਨੇ ਉਹਨਾਂ ਨੇ ਉਹ ਬਿੰਦੀ ਪਾਈ ਹੋਈ। ਇੱਥੇ ਮਾਪੀ ਦੇ ਅਰਥ ਮਾਤਰਾ ਤੇ ਮਾਪੀ ਦੇ ਅਰਥ ਮੈਨੂੰ ਬਿੰਦੂ ਵੀ ਲੱਗਦਾ ਹੈ ਕਿਉਂਕਿ ਉਹ ਮਾਤਰਾ ਦੀ ਜਗ੍ਹਾ ਤੇ ਬਿੰਦੀ। ਫਿਰ ਸੁਣ ਲਓ ਵੀ ਜਿਹੜਾ ਕੰਨਾ ਹੈ ਸੋ ਕੰਨਾ ਦੀ ਜਗ੍ਹਾ ਤੇ ਉਹ ਬਿੰਦੂ ਪਾਈ ਹੁੰਦੀ ਆ ਪੁਰਾਣੇ ਸਰੂਪਾਂ ਦੇ ਵਿੱਚ, ਬਿੰਦਕ ਬਿੰਦ ਬਿੰਦ ਚੁੱਕ ਚੁੱਕ ਹੋਏ ਇਸ ਪ੍ਰਕਾਰ ਜਿਹਨੂੰ ਡੋਟ ਕਹਿੰਦੇ ਨੇ ਸ਼ਾਇਦ ਅੱਜ ਕੱਲ੍ਹ ਦੀ ਭਾਸ਼ਾ ਵਿੱਚ। ਸੋ ਇਸ ਪ੍ਰਕਾਰ ਹਮ ਲੈ ਨਾ ਸਕੇ ਅੰਤ ਮਾਤੀ, ਮਾਤਰ ਜਿੰਨਾ ਬੂੰਦ ਜਿੰਨਾ ਬਿੰਦੂ ਜਿੰਨਾ ਤੇਰਾ ਅੰਤ ਨਹੀਂ ਪਾ ਸਕਦੇ ਅਸੀਂ, ਤੇਰਾ ਤੇ ਅੰਤ ਕੀ ਪਾਉਣਾ, ਇੱਕ ਮਾਤਰਾ ਦਾ ਵੀ ਅੰਤ ਨਹੀਂ ਪੈਂਦਾ ਹੈ। ਤੂੰ ਇੰਨਾ ਅਥਾਹ ਹੈ, ਇੰਨਾ ਮਹਾਨ ਹੈ ਮੇਰੇ ਸਵਾਮੀ,
ਤੂੰ ਪਰ ਪਰ ਪਰਮ ਪਰ ਸਵਾਮੀ, ਨਿਤ ਜਾਨਹੁ ਆਪਨ ਗਾਤੀ।
ਪਰੇ ਤੋਂ ਵੀ ਪਰੇ ਆ, ਮਨੁੱਖਾਂ ਤੋਂ ਪਰੇ ਰਾਜੇ ਨੇ, ਰਾਜਿਆਂ ਤੋਂ ਪਰੇ ਦੇਵਤੇ ਦੱਸੇ ਨੇ, ਦੇਵਤਿਆਂ ਤੋਂ ਪਰੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਦੱਸਿਆ ਹੈ, ਤੇ ਉਹਨਾਂ ਤੋਂ ਵੀ ਪਰੇ ਆ, ਤੂੰ ਉਹਨਾਂ ਤੋਂ ਵੀ ਉੱਪਰ ਦੀ ਗੱਲ ਆ। ਭੁਲੱਕਣ ਨੇ ਲੋਕ ਜੋ ਤੈਨੂੰ ਛੱਡ ਕੇ ਦੇਵਤਿਆਂ ਦੀ ਪੂਜਾ ਕਰਦੇ ਆ, ਪਰਮ ਪਰਾਵਰ ਨਾਥ ਮਹਾਂਕਵੀ ਚੁੜਾਮਣ ਕਵੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਲਿਖਿਆ ਕਿ ਪਰਿਆਂ ਤੋਂ ਵੀ ਪਰੇ ਔਰ ਪਰਾਵਰਾਂ ਦੇ ਵੀ ਨਾਥ, ਅਪਰੰਪਰ ਪਰੇ ਤੋਂ ਵੀ ਪਰੇ। ਬਸ ਤੇਰੇ ਤੋਂ ਪਰੇ ਕੁਝ ਵੀ ਨਹੀਂ ਹੈਗਾ, ਤੂੰ ਸਿਰਾ ਹੀ ਆ ਬਸ, ਐਂਡੀ ਆ ਤੂੰ, ਇਸ ਤਿਰ ਤੋਂ ਉੱਤੇ ਇਸ ਤੇ ਉੱਪਰ ਨਹੀਂ ਵਿਚਾਰ, ਕੁਛ ਵੀ ਨਹੀਂ ਹੈਗਾ ਮਹਾਰਾਜ। ਮਿਤ ਜਨ ਹੋ ਆਪਣ ਗਾਤੀ, ਆਪਣੀ ਗੱਤ ਮਿਤ, ਆਪਣੀ ਪ੍ਰਾਪਤੀ ਦੀ ਮਰਜ਼ਾਦਾ ਤੂੰ ਆਪ ਹੀ ਜਾਣਦਾ, ਤੇਰੀ ਮਰਜ਼ਾਦਾ ਨੂੰ ਕੋਈ ਹੋਰ ਨਹੀਂ ਜਾਣ ਸਕਦਾ।
ਹਰ ਕੇ ਸੰਤ ਜਨ ਹਰ ਜਪੋ, ਗੁਰ ਰੰਗ ਚਮੋਲੇ ਰਾਤੀ।
ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਚੂਲੇ ਰੰਗ ਵਿੱਚ ਗੂੜੇ ਰੰਗ ਵਿੱਚ ਰੰਗ ਦਿੱਤਾ ਹੈ, ਉਹਨਾਂ ਸੰਤ ਜਾਨਾਂ ਨੇ ਮਹਾਰਾਜ ਜੀ ਦਾ ਨਾਮ ਜਪਿਆ ਹੈ, ਨਾਮ ਜਪਣ ਵਾਲੇ ਸਾਰੇ ਸੰਤ ਲੋਕ ਹਨ, ਤੇ ਸੰਤ ਬਣਨਾ ਇਹ ਸਾਡਾ ਜਨਮ ਸਿੱਧ ਅਧਿਕਾਰ ਹੈ, ਤੇ ਜਿੰਨਾ ਚਿਰ ਤੱਕ ਅਸੀਂ ਸੰਤ ਨਹੀਂ ਬਣ ਜਾਂਦੇ, ਬ੍ਰਹਮ ਗਿਆਨੀ ਨਹੀਂ ਬਣ ਜਾਂਦੇ, ਸਾਡਾ ਭਲਾ ਨਹੀਂ ਹੋਣਾ, ਸਾਡਾ ਉਧਾਰ ਨਹੀਂ ਹੋਣਾ, ਸਾਰਿਆਂ ਨੂੰ ਬ੍ਰਹਮ ਗਿਆਨੀ ਬਣਨਾ ਹੈ। ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਹੀ ਤਰਦਾ ਹੈ। ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਜੋ ਸੰਤੱਤਵ ਨੂੰ ਪ੍ਰਾਪਤ ਹੋ ਗਿਆ, ਉਹ ਸੰਤ ਹੈ। ਜਿਨ੍ਹਾਂ ਨੇ ਗੁਰੂ ਨੂੰ ਜਿਨ੍ਹਾਂ ਦੇ ਉੱਪਰ ਗੁਰੂ ਨੇ ਕਿਰਪਾ ਕੀਤੀ ਹੈ, ਚਨੂਲੇ ਗੂੜੇ ਰੰਗ ਦੇ ਵਿੱਚ ਫੜ ਕੇ ਰੰਗ ਛੱਡਿਆ ਹੈ, ਮਹਾਰਾਜ ਕਹਿੰਦੇ ਉਹਨਾਂ ਸੰਤ ਜਨਾਂ ਨੇ ਮਹਾਰਾਜ ਜੀ ਦੇ ਨਾਮ ਨੂੰ ਜਪਿਆ ਹੈ, ਉਹ ਭਜਨ ਕਰਦੇ ਨੇ, ਜਿਨ੍ਹਾਂ ਨੇ ਭਜਨ ਕੀਤਾ ਉਹਨਾਂ ਨੂੰ ਨਾਮ ਦਾ ਰੰਗ ਚੜਿਆ ਹੈ।
ਹਰ ਹਰ ਭਗਤ ਬਨੀਅਤ ਸੋਭਾ, ਹਰ ਜਪਿਓ ਉਤਮ ਪਾਤੀ।
ਪਰਮੇਸ਼ਰ ਦਾ ਭਗਤ ਹੀ ਉਹਨਾਂ ਦੀ ਅਤ ਦੀ ਸੋਭਾ ਬਣੀ ਹੋਈ ਆ। ਸਭ ਤੋਂ ਵੱਡੀ ਸ਼ੋਭਾ ਸਾਧ ਸੰਗਤ ਦੀ ਭਗਤੀ ਹੈ, ਨਾਮ ਹੈ। ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨਾਂ ਆਵੇ, ਸ਼ੁਭ ਨਾ ਹੋਏ। ਨਾਮ ਤੋਂ ਬਿਨਾਂ ਕੋਈ ਸੋਭਾ ਨਹੀਂ ਹੋ ਸਕਦੀ ਹੈ। ਸਭ ਤੋਂ ਉੱਤਮ ਸੋਭਾ ਸੰਸਾਰ ਤੇ ਨਾਮ ਦੀ ਹੈ। ਬਾਕੀ ਜਿਹੜੀ ਦੁਨੀਆਂ ਦੀ ਬੱਲੇ ਬੱਲੇ ਹੈ, ਉਹ ਵਕਤੀ ਹੁੰਦੀ ਹੈ ਭਾਈ। ਦੁਨੀਆਂ ਦੇ ਕਿੰਨੇ ਕਿੰਨੇ ਰਾਜੇ ਮਹਾਰਾਜੇ ਵਰਗੇ, ਇੰਨਾ ਵੱਡਾ ਉਹਨਾਂ ਦਾ ਸਨਮਾਨ ਸੀ, ਅੱਜ ਦੇਖ ਲਓ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਛੋਟੀ ਜਿਹੀ ਕਥਾ ਕਹਿ ਕੇ ਅੱਗੇ ਜਾਣਾ। ਕੋਈ ਸਾਧ ਸੀ, ਤਪਸਾ ਕਰੇ ਬਾਗ ਵਿੱਚ ਬਹਿ ਕੇ। ਕੋਈ ਚੰਦਰੀ ਵੇਸ਼ਵਾ ਆਈ, ਉਹਨੇ ਮਹਾਤਮਾ ਦਾ ਆਭਾ ਸ਼ੋਭਾ ਵੇਖ ਕੇ ਆਪਣੇ ਮਨ ਚ ਪਾਪ ਜਗਾਇਆ। ਮਹਾਤਮਾ ਨੂੰ ਕਿਹਾ ਮੇਰੇ ਨਾਲ ਪਾਪ ਕਰ। ਮਹਾਤਮਾ ਕਹਿੰਦੇ ਨਾ ਭਾਈ, ਨਾਮ ਰਸ ਨੇ ਇੰਨਾ ਆ ਗਿਆ ਕਿ ਹੋਰ ਰਸ ਨੇੜੇ ਨਹੀਂ ਆਉਂਦੇ ਹਨ। ਰਾਮ ਰਸ ਪੀਆ ਰੇ ਜੇ ਰਸ ਬਿਸਰ ਗਏ ਰਸ ਔਰ, ਜਿਨ ਪੀਆ ਸਾਰ ਰਜ ਰਸ ਤਦੇ ਆਮ ਰਸ, ਹੋਏ ਰਸ ਮਗਨ ਡਾਰੇ ਬਿਖ ਖੋਏ। ਕਹਿ ਨਾਨਕ ਹੋਰ ਅੰਦਰ ਸਭ ਬਿਸਰੇ, ਜਾਂ ਹਰ ਵਸੈ ਮਨ ਆਏ। ਵੀ ਹੋਰ ਕੋਈ ਰਸ ਨਹੀਂ ਹੈ ਹੁਣ, ਨਾਮ ਰਸ ਵੀ ਇੰਨਾ ਆ ਗਿਆ, ਕਾਮ ਰਸ ਕਿੱਥੇ ਨੇੜੇ ਆਉਂਦਾ। ਨਾ ਹੀ ਮੰਨੇ, ਉਹਨੇ ਇਹ ਗੱਲ ਕਹਿਤੀ ਕਿ ਜੇ ਤੈਂ ਮੇਰੇ ਨਾਲ ਪਾਪ ਨਾ ਕਰਿਆ ਤੇ ਵਾਲ ਮੂਲ ਖਿਲਾਰ ਕੇ ਬਾਦਸ਼ਾਹ ਨੂੰ ਜਾ ਕੇ ਕਹਾਂਗੀ ਕਿ ਸਾਧ ਨੇ ਮੇਰੇ ਸਨਮਾਨ ਨੂੰ ਠੇਸ ਪਹੁੰਚਾਈ ਆ, ਤੇ ਮੈਂ ਔਰਤ ਹਾਂ, ਮੇਰੀ ਗੱਲ ਸੁਣੀ ਜਾਣੀ ਆ, ਤੇ ਤੈਨੂੰ ਸਜ਼ਾ ਮੌਤ ਹੋਵੇਗੀ, ਫਾਹ ਲੱਗ ਜਾਏਗਾ ਤੂੰ, ਫਾਂਸੀ ਲੱਗੇਗੀ ਤੈਨੂੰ। ਮਹਾਤਮਾ ਨੇ ਹੱਸ ਕੇ ਕਿਹਾ ਇਹ ਭਲੀਏ, ਜੇ ਮੈਂ ਤੇਰੇ ਨਾਲ ਪਾਪ ਕਰ ਲਿਆ ਤੇ ਮੇਰਾ ਪਾਪ ਛਿਪ ਗਿਆ, ਛਿਪ ਜਾਣਾ ਸੁਭਾਵਕ ਹੈ, ਤੇਰੇ ਮੇਰੇ ਤੋਂ ਬਿਨਾਂ ਇੱਥੇ ਕੋਈ ਵੀ ਨਹੀਂ। ਜੇ ਤੇਰੇ ਨਾਲ ਪਾਪ ਕਰ ਲਿਆ ਤੇ ਮੇਰਾ ਪਾਪ ਛਿਪ ਗਿਆ, ਲੁਕ ਗਿਆ, ਪਰਦਾ ਰਹਿ ਗਿਆ, ਮੈਂ ਸਮਝਾਂਗਾ ਮੇਰੇ ਗਲ ਵਿੱਚ ਫਾਂਸੀ ਦਾ ਰੱਸਾ ਪੈ ਗਿਆ। ਤੇ ਜੇ ਮੈਂ ਆਪਣੇ ਧਰਮ ਨੂੰ ਨਿਭਾ ਲਿਆ, ਆਪਣੇ ਕਰੈਕਟਰ ਨੂੰ ਨਿਭਾ ਲਿਆ, ਮੈਂ ਗੁਨਾਹਗਾਰ ਨਾ ਹੋਇਆ, ਕੁਕਰਮੀ ਨਾ ਹੋਇਆ, ਝੂਠੇ ਦੋਸ਼ ਵਜੋਂ ਮੈਨੂੰ ਫਾਂਸੀ ਵੀ ਲੱਗ ਗਈ ਨਾ, ਤੇ ਮੈਂ ਸਮਝੂੰਗਾ ਫਾਂਸੀ ਨੂੰ ਮੇਰੇ ਲਈ ਸਰੂਪਾ ਵਾ, ਮੇਰੇ ਲਈ ਉਹ ਸਨਮਾਨ ਹੈ। ਉੱਤਮ ਸਨਮਾਨ ਕਰੈਕਟਰ ਹੈ। ਉੱਤਮ ਸਨਮਾਨ ਜੋ ਹੈ ਉਹ ਸਾਧ ਸੰਗਤ ਦੀ ਜਿਹੜੀ ਉੱਚੀ ਤਰਜੇ ਜ਼ਿੰਦਗੀ ਆ ਨਾ, ਉਹ ਉੱਤਮ ਸਨਮਾਨ ਹੈ। ਇਸ ਤੋਂ ਉੱਤਮ ਕੋਈ ਸੰਸਾਰ ਦੇ ਸਨਮਾਨ ਨਹੀਂ ਹੋ ਸਕਦਾ। ਸੋ ਤਿੰਨ ਸਤਿਗੁਰ ਸੁੱਖ ਪਾਏ ਕਿਰਪਾ ਧਾਰੀ ਜੀ, ਨਾਮ ਕੀ ਵਡਾਈ ਦੇਈ ਗੁਰੂ ਰਾਮਦਾਸ ਕੋ। ਉਹ ਨਾਮ ਕੀ ਵਡਿਆਈ ਹੈ, ਨਾਮ ਤੋਂ ਵੱਡੀ ਕੋਈ ਸੰਸਾਰ ਤੇ ਸ਼ੋਭਾ ਨਹੀਂ ਹੋ ਸਕਦੀ ਹੈ। ਸਭ ਤੋਂ ਵੱਡੀ ਸ਼ੋਭਾ ਨਾਮ ਦੀ ਹੈ। ਮਹਾਰਾਜ ਕਹਿੰਦੇ ਇਸ ਪ੍ਰਕਾਰ, ਸੋ ਹਰ ਹਰ ਭਗਤ ਬਣੀ ਅਤ ਸੋਭਾ। ਉਹਨਾਂ ਗੁਰਮੁਖਾਂ ਦੀ ਭਗਤੀ ਹੀ ਉਹਨਾਂ ਲਈ ਸ਼ੋਭਾ ਬਣੀ। ਉੱਦਾਂ ਭਾਵੇਂ ਕੋਈ ਜਾਣਦਾ ਵੀ ਨਾ ਹੋਵੇ, ਉੱਦਾਂ ਹੀ ਕੋਈ ਤੁਰਿਆ ਫਿਰੇ, ਕਹਿੰਦੇ ਕਹਿਣਾ ਉਹ ਹੀ ਤੁਰਿਆ ਫਿਰਦਾ, ਕੋਈ ਫੱਕਰ ਹੀ ਆ, ਚੋਲਾ ਪਾਇਆ, ਮਸਤਾਨਾ ਖੁਰੇ, ਕੋਈ ਉੱਦਾਂ ਹੀ ਨਿਹੰਗ ਜਿਹਾ ਤੁਰਿਆ ਫਿਰਦਾ ਹੈ। ਪਰ ਕੌਣ ਜਾਣੇ ਉਹ ਕਿੰਨੇ ਨਾਮ ਦੇ ਵਿੱਚ ਰੰਗਿਆ ਹੋਇਆ। ਇਹਦੇ ਮੁਕਾਬਲੇ ਉਹ ਮਖਮਲ ਦੇ ਸਰੋਤੇ ਵੀ ਗੱਲ ਵਿੱਚ ਪਾਈ ਫਿਰੇ। ਸੋ ਇਸ ਪ੍ਰਕਾਰ ਸਾਧਕ ਸਿਰ ਪਉ ਰੇਸ ਨੀ ਪਹਿਰਤ ਪਤ ਖੋਈ। ਕਿੰਨਾ ਮਰਜ਼ੀ ਸਨਮਾਨ ਵੀ ਕਿਉਂ ਨਾ ਮਿਲੋ, ਜੇ ਭਜਨ ਬੰਦਗੀ ਨਹੀਂ ਹੈ ਤੇ ਖਾਲੀ ਢਾਈ ਗਜ ਦੇ ਕੱਪੜੇ ਨੇ, ਹੋਰ ਕੁਛ ਵੀ ਨਹੀਂ ਹੈਗਾ। ਇਹ ਸੱਚਾਈ ਹੈ। ਤੋ ਗਰੀਬ ਨਿਵਾਜ ਮਹਾਰਾਜ ਸਤਿਗੁਰੂ ਕਹਿੰਦੇ ਹਰ ਜਪੇ ਉੱਤਮ ਪਾਤੀ, ਜਿਹਨਾਂ ਨੇ ਮਹਾਰਾਜ ਦਾ ਨਾਮ ਜਪਿਆ ਉੱਤਮ ਪਤ ਵਾਲੇ ਆ, ਉੱਤਮ ਇੱਜਤਾਂ ਵਾਲੇ ਨੇ, ਉਹ ਸਨਮਾਨ ਵਾਲੇ ਨੇ, ਉਹਨਾਂ ਦੀ ਸਭ ਤੋਂ ਵੱਡੀ ਉੱਤਮ ਇੱਜ਼ਤ ਹੈ। ਇੱਥੇ ਵੀ ਇੱਜ਼ਤ ਹੈ, ਜਦੋਂ ਮਰ ਕੇ ਜਾਂਦੇ ਤਾਂ ਚੱਲਿਆ ਪਤਸੋ ਜਨਮ ਸਵਾਰ, ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ, ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੇ।
ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਪਾਤੀ।
ਮਾਲਕ ਆਪ ਹੀ ਠਾਕੁਰ ਹੈ ਤੇ ਆਪ ਹੀ ਸੇਵਕ ਹੈ, ਆਪੇ ਗੁਰ ਚੇਲਾ ਹੈ, ਆਪੇ ਹਰ ਪ੍ਰਭ ਚੋਜ ਵਿਡਾਨੀ। ਨਾ ਨਾਨਕ ਆਪ ਮਿਲਾਏ ਸੋਈ ਹਾਰ ਮਿਲਸੀ ਅਗਰ ਸਭ ਤਿਆਗ ਉਹ ਹਾਰ ਭਾਨੀ। ਇੱਥੇ ਧਨਾਸਰੀ ਰਾਗ ਦੇ ਵਿੱਚ ਹੀ ਇਹ ਸ਼ਬਦ ਆਉਂਦਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਤੋ ਗਰੀਬ ਨਿਵਾਜ ਮਹਾਰਾਜ ਕਹਿੰਦੇ ਨੇ, ਸੋ ਆਪ ਹੀ ਉਹ ਠਾਕੁਰ ਹੈ ਤੇ ਆਪ ਹੀ ਉਹ ਸੇਵਕ ਹੈ, ਆਪ ਬਣਾਵਾ ਭਾਤੀ, ਆਪ ਹੀ ਸਾਰੀਆਂ ਬਿੱਧਾਂ ਬਣਾਉਣ ਵਾਲਾ। ਜਿਹਨੂੰ ਕੋਈ ਬਿੱਧ ਨਾ ਬਣਦੀ ਹੋਵੇ, ਅਰਦਾਸ ਕਰੀਏ ਤੇ ਬਿੱਧ ਵੀ ਬਣ ਜਾਂਦੀ ਹੈ। ਸਗਲ ਸਰੰਜਾਮ ਕਰੇ ਪ੍ਰਭ ਆਪੇ। ਮਹਾਰਾਜ ਸਾਰੇ ਇੰਤਜ਼ਾਮ ਕਰਨ ਵਾਲਾ, ਬਿੱਧਾਂ ਬਣਾਉਣ ਵਾਲਾ ਹੈ, ਤਰੀਕੇ ਬਣਾਉਣ ਵਾਲਾ ਹੈ।
ਨਾਨਕ ਜਨ ਤੁਮਰ
ਸਮਾਪਤ ਕਰਦੇ ਹਾਂ। ਧੰਨ ਗੁਰੂ ਗੁਰੂ ਰਾਮਦਾਸ ਨੇ ਮਾਣਿਆ ਨਿਤਾਣਿਆਂ ਦੇ ਮਾਨ ਤਾਨ ਸਤਿਗੁਰੂ ਕਹਿੰਦੇ ਨਾਨਕ ਜਨ ਤੁਮਰੀ ਸਰਨ ਆਈ। ਮਾਲਕ ਮੈਂ ਜਨ ਸੇਵਕ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ, ਹਰ ਰਾਖੋ ਲਾਜ ਭਗਾਤੀ, ਮੈਂ ਤੇਰਾ ਭਗਤ ਸਦਾਉਣਾ ਹਾਂ ਮਹਾਰਾਜ ਤੇ ਮੇਰੀ ਲਾਜ ਰੱਖੋ। ਨਾਮ ਭਰਿਓ ਭਗਤ ਗੋਬਿੰਦ ਕਰ ਰਾਖੋ ਪੈ ਜੀ ਤੁਮਾਰੀ, ਇਹ ਮਾਨ ਨੇ ਅੱਜ ਅੰਮ੍ਰਿਤ ਵੇਲੇ। ਸੋ ਸਤਿਗੁਰਾਂ ਨੇ ਸੋ ਇਸ ਪਾਵਨ ਸੱਚਖੰਡ ਧਾਮ ਚੋਂ ਮੁੱਖ ਵਾਕ ਹੁਕਮਨਾਮਾ ਕਿਰਪਾ ਕਰਕੇ ਅਸਾਡੇ ਤਾਈਂ ਆਖਿਆ। ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦਾ ਜਿਹੜਾ ਮੁੱਖ ਵਾਕ ਆ, ਸਤਸੰਗ ਜੀ ਜਿਨ੍ਹਾਂ ਦੀ ਪਰਮੇਸ਼ਰ ਦੀ ਦਰਗਾਹ ਤੱਕ ਪਹੁੰਚ ਹੈ, ਬ੍ਰਹਮ ਗਿਆਨੀ ਰੱਬ ਦੇ ਪਿਆਰੇ ਨੇ, ਇੱਕ ਮਿੱਕ ਹੋਇਆ ਭੇਦ ਹੋਏ ਹੋਏ ਨੇ। ਸੋ ਐਸੇ ਵੀ ਸਾਡੇ ਪੰਥ ਵਿੱਚ ਆਤਮਦਰਸ਼ੀ ਗੁਰਮੁਖ ਹੋਏ ਨੇ। ਸੋ ਇਹ ਬਚਨ ਇਸ਼ਾਰੇ ਨਾਲ ਕਿਹਾ ਕਰਦੇ ਸਨ ਵੀ ਅੱਜ ਭਗਤ ਕਬੀਰ ਜੀ ਸਾਹਿਬ ਜੀ ਦੀ ਡਿਊਟੀ ਲੱਗੀ ਹੈ, ਅੱਜ ਗੁਰੂ ਰਾਮਦਾਸ ਮਾਨ ਨੇ ਆਪ ਹੀ ਬੋਲਣਾ, ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਪਦੇਸ਼ ਦੇਣਾ ਹੈ, ਅੱਜ ਭਗਤ ਨਾਮਦੇਵ ਜੀ ਸਾਹਿਬ ਫਰਮਾਉਣਗੇ। ਇਸ ਤਰ੍ਹਾਂ ਦੇ ਵੀ ਸੋਝੀ ਵਾਲੇ ਪੰਥ ਵਿੱਚ ਬਜ਼ੁਰਗ ਹੋਏ ਨੇ, ਇੱਥੇ ਅੰਮ੍ਰਿਤਸਰ ਸਾਹਿਬ ਦੇ ਹੀ ਸੱਚਖੰਡ ਵਾਸੀ ਕਈ ਕਈ ਮਹਾਤਮਾ ਲੋਕ ਹੋਏ ਨੇ। ਇਹ ਦਰਗਾਹੀ ਉਪਦੇਸ਼ ਹੁੰਦਾ ਹੈ ਜਿਹੜਾ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਹੁੰਦਾ। ਹਰ ਸਿੱਖ ਸਤਸੰਗ ਜੀ ਚਕੋਰ ਵਾਂਗੂ ਨੈਣ ਟਕਾ ਕੇ ਬੈਠਾ ਹੁੰਦਾ ਕਿ ਮਹਾਰਾਜ ਅੱਜ ਕੀ ਮੁੱਖ ਵਾਕ ਆਵੇਗਾ, ਇਹ ਮਹਾਰਾਜ ਨੇ ਮੁੱਖ ਵਾਕ ਆਖਿਆ ਸੀ। ਇਹਦੇ ਨਾਲ ਲੜੀਵਾਰ ਕਥਾ ਸਤਿਗੁਰਾਂ ਦੇ ਇਸ ਪਾਵਨ ਅਸਥਾਨ ਤੇ ਚੱਲਦੀ ਹੈ ਜੋ ਗੁਰੂ ਕੀ ਆਦਿ ਕਾਲ ਦੀ ਮਰਜ਼ਾਦਾ ਹੈ। ਆਓ ਇੱਕ ਸ਼ਬਦ ਹੋਰ ਆਪਣੀ ਝੋਲੀ ਵਿੱਚ ਪਵਾਈਏ।
ਰਾਮ ਕਲੀ ਮਹੱਲਾ ਪੰਜਵਾਂ, ਸਭ ਨੂੰ ਸਿਆਨ ਪਛਾਵੇ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਲੜੀਵਾਰ ਰੂਪ ਦੇ ਵਿੱਚ ਇਹ ਰਾਮ ਕਲੀ ਰਾਗ ਦਾ 38ਵਾਂ ਸ਼ਬਦ ਹੈ, ਔਰ ਸ੍ਰੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਚਾਰ ਪਦਿਆਂ ਵਾਲਾ ਇਹ 28ਵਾਂ ਸ਼ਬਦ ਹੈ। ਇਹ ਚਾਰ ਚਾਰ ਪਦਿਆਂ ਵਾਲੇ ਸ਼ਬਦ ਲੜੀਵਾਰ ਦੇ ਰੂਪ ਦੇ ਵਿੱਚ ਆਪਾਂ ਵਿਚਾਰ ਰਹੇ ਹਾਂ। ਕੱਲ ਵੀ ਆਪਾਂ ਇੱਕ ਸ਼ਬਦ ਸਰਵਣ ਕੀਤਾ ਸੀਗਾ। ਸੋ ਇਹ ਜਿਹੜਾ ਅੱਜ ਦਾ ਸ਼ਬਦ ਹੈ, 10 ਮਿੰਟ ਬਚਿੰਦੇ ਨੇ ਤੇ ਇਹ ਸ਼ਬਦ ਕੱਲ ਜਦੋਂ ਦੱਸਿਆ ਗਿਆ ਮੋਬਾਈਲ ਤੇ ਵੇਖਿਆ ਤੇ ਮਨ ਵਿੱਚ ਖਿਆਲ ਆਇਆ ਵੀ ਜੇ ਸ਼ਬਦ ਦੇ ਸਿਰਫ ਅਖਰੀ ਅਰਥ, ਮੈਂ ਕਹਿੰਦਾ ਕਿਹੜੇ ਮਰਜ਼ੀ ਵਿਦਵਾਨ ਦੇ ਭਾਵੇਂ ਵਾਚ ਲਓ, ਜਿਹੜੇ ਮਰਜ਼ੀ ਵਿਦਵਾਨ ਦੇ ਤੇ ਜਿੱਦਾਂ ਮਰਜ਼ੀ ਤੁਸੀਂ ਵਾਚ ਲਓ, ਭਾਵੇਂ ਸਿਰਫ ਅਖਰੀ ਅਰਥ, ਆਪਣੇ ਕੋਲੋਂ ਕੋਈ ਹਿਕਮਤਾਂ ਨਹੀਂ, ਕੋਈ ਸਿਆਣਤਾ ਨਹੀਂ, ਨਾ ਤਰਕ ਵਾਲੇ ਪੱਖ ਦੀਆਂ ਨਾ ਸ਼ਰਧਾ ਵਾਲੇ ਪੱਖ ਦੀਆਂ, ਸਿਰਫ ਇਹ ਸ਼ਬਦ ਜਿਹੜਾ ਅੱਜ ਦਾ ਲੜੀਵਾਰ ਸ਼ਬਦ ਆ, ਇਹਦੇ ਅਖਰੀ ਅਰਥ ਵਾਚ ਲਓ। ਜਿਹੜਾ ਸਾਡੇ ਵਿੱਚ ਅੱਜ ਮਾਹੌਲ ਬਣਿਆ ਹੋਇਆ ਨਾ, ਬੜਾ ਅਜੀਬ ਜਿਹਾ ਦੁਖਾਂਤਮਈ ਗਿਆ, ਇਹ ਹੱਲ ਹੋ ਜਾਏਗਾ ਜੇ ਕੋਈ ਇਮਾਨਦਾਰੀ ਰੱਖਦਾ ਹੈ। ਹਾਂ, ਕਿਸੇ ਨੇ ਜੇ ਸਾਜਿਸ਼ ਦੇ ਤਹਿਤ ਕੋਈ ਪੰਥ ਦੀ ਭਾਵਨਾ ਨੂੰ ਆਹਤ ਕਰਦਾ ਹੈ, ਪੰਥ ਦੀ ਭਾਵਨਾ ਨੂੰ ਕੋਈ ਠੇਸ ਪਹੁੰਚਾਉਂਦਾ ਹੈ, ਉਹ ਫਿਰ ਆਪੇ ਹੀ ਗਰਕ ਹੋਵੇਗਾ, ਡੁੱਬੇਗਾ ਰਸਾਤਲ ਵਿੱਚ, ਪਤਾਲ ਵਿੱਚ। ਪਰ ਜੇ ਕੋਈ ਕਿਸੇ ਸੋ ਆਪੋ ਆਪਣੀ ਵੱਲੋਂ ਇਮਾਨਦਾਰੀ ਦੇ ਨਾਲ ਲੱਗਿਆ ਹੋਇਆ ਕਿ ਖੁਰੇ ਮੈਂ ਬੜਾ ਜਾਗਰੂਕ ਕਰਨ ਡਿਆ ਪੰਥ ਨੂੰ, ਬੜਾ ਸੁਚੇਤ ਕਰਨ ਡਿਆ ਪੰਥ ਨੂੰ, ਤੇ ਉਹਨੂੰ ਅੱਜ ਦਾ ਸ਼ਬਦ ਜ਼ਰੂਰ ਵਿਚਾਰ ਲੈਣਾ ਚਾਹੀਦਾ ਹੈ ਜੇ ਵਾਕਈ ਗੁਰੂ ਕਾ ਸਿੱਖ ਆਪਣੇ ਆਪ ਨੂੰ ਸੁਧਾਉਂਦਾ ਹੈ। ਸਿਰਫ ਅਖਰੀ ਅਰਥ 9 ਮਿੰਟ ਬਚੇ ਨੇ, ਇਹਦੇ ਵਿੱਚ ਆਪਾਂ ਵਿਚਾਰਾਂਗੇ। ਮਹਾਰਾਜ ਸਤਿਗੁਰੂ ਕਹਿੰਦੇ ਸਗਲ ਸਿਆਣਪ ਛਾੜ, ਇਹ ਮੇਰੇ ਮਨਾਂ ਸਾਰੀਆਂ ਸਿਆਣਪਾਂ ਛੱਡ ਦੇ।
ਸਾਰੇ ਸੇਵਾ ਸੇਵਕ ਸਾਜ,
ਸੇਵਕ ਵਾਲਾ ਸਾਜ ਬਣਾ ਕੇ, ਸੇਵਕ ਵਾਲੀ ਤਿਆਰੀ ਕਰਕੇ, ਜਿੱਦਾਂ ਦੇ ਸੇਵਕ ਹੁੰਦੇ ਨੇ ਤੂੰ ਓਦਾਂ ਦਾ ਸੇਵਕ ਬਣ ਕੇ ਤੇ ਸੇਵਾ ਕਰ। ਇਹ ਮੇਰੇ ਮਨਾਂ, ਇਹ ਮੇਰੇ ਸਿੱਖਾਂ, ਇਹ ਮੇਰੇ ਸਿੱਖ ਪੁੱਤਰਾਂ, ਮਹਾਰਾਜ ਕਹਿੰਦੇ ਹਨ,
ਬਣਾਇਆ ਤੂੰ ਸਗਲ ਮਿਟਾਏ,
ਹਰ ਪ੍ਰਕਾਰ ਦਾ ਤੂੰ ਆਪਣਾ ਆਪ ਮਿਟਾ ਦੇ, ਮੈਂ ਤਕੱਬਰੀ ਮੈਂ ਮੇਰੀ ਜਿਹੜੀ ਹੈ ਉਹਨੂੰ ਮਿਟਾ ਦੇ, ਜਿਹੜੀ ਤੁਹਿੱਕ ਤੇ ਲਿਖੀ ਹੋਈ ਹੈ ਨਾ ਉਹਨੂੰ ਮਿਟਾ ਕੇ ਤੇ ਉੱਥੇ ਮਹਾਰਾਜ ਦਾ ਨਾਮ ਲਿਖ, ਆਪਣੇ ਆਪੇ ਨੂੰ ਮਿਟਾ ਦੇ, ਉਦਾਂ ਵੀ ਤੇ ਮਿਟੀ ਜਾਣਾ ਤੇਰਾ ਆਪਣਾ, ਤੇਰਾ ਆਪਣਾ ਆਪਾ ਕਬਰ ਵਿੱਚ ਜਾਣ ਤੋਂ ਪਹਿਲਾਂ ਹੀ ਆਪਣਾ ਆਪ ਮਿਟਾ ਦੇ
ਭਾਈ,
ਛੱਡਾਂਗਾ ਮਿਲੇਗਾ ਕੀ ਜੇ ਸੇਵਕ ਬਣਾਂਗਾ, ਜੇ ਆਪਣਾ ਆਪ ਮਿਟਾ ਦਾਂਗਾ। ਇਹ ਕਿਤੇ ਏਦਾਂ ਤਾਂ ਨੀ ਹੋ ਜਾਏਗਾ ਮੇਰੀ ਪਛਾਣ ਹੀ ਮਰ ਜਾਏਗੀ, ਕਿਤੇ ਦੁਨੀਆਂ 'ਚ ਕੋਈ ਪਛਾਣੇ ਨਾ ਮੈਨੂੰ, ਏਦਾਂ ਤਾਂ ਨੀ ਹੋ ਜਾਊਗਾ। ਮਹਾਰਾਜ ਕਹਿੰਦੇ ਨਹੀਂ, ਹਰ ਨਿਮਾਣੇ ਮਾਨ ਦਵਾਏ, ਤੂੰ ਜੋ ਚਾਹੇਂਗਾ ਉਹ ਮਿਲੇਗਾ, ਪਰ ਸ਼ਰਤ ਇਹ ਹੈ ਵੀ ਤੂੰ ਪਹਿਲਾਂ ਆਪਣਾ ਆਪ ਤੇ ਮਿਟਾ। ਜਦੋਂ ਤੈਨੂੰ ਆਪਣਾ ਆਪ ਤੋਂ ਮਿਟਾ ਦਿੱਤਾ ਨਾ, ਵਿਸ਼ਵਾਸ ਕਰੀ ਤੇਰੀ ਇੱਛਾ ਵੀ ਮਰ ਜਾਣੀ ਆ, ਤੇਰੀ ਇੱਛਾ ਵੀ ਪੂਰੀ ਹੋ ਜਾਣੀ। ਪੰਜਾਬ ਦੇ ਵਿੱਚ ਕੋਈ ਆਦਮੀ ਮਰ ਜੇ ਇਹ ਨਹੀਂ ਕਹਿੰਦੇ ਕਿ ਪੁਰਾਣਾ ਮਰ ਗਿਆ, ਕਹਿੰਦੇ ਪੂਰਾ ਹੋ ਗਿਆ, ਮਰ ਗਿਆ। ਇੱਛਾ ਵੀ ਮਰ ਜਾਵੇਗੀ, ਪੂਰੀ ਵੀ ਹੋ ਜਾਵੇਗੀ, ਜੇ ਆਪਣਾ ਆਪਾ ਮਿਟਾ ਦੇਵੇਂਗਾ। ਇਹ ਬੜਾ ਵੱਡਾ ਰਹੱਸ ਹੈ।
ਗੁਰੂ ਸਾਵਧਾਨ ਆਪਣੇ ਗੁਰੂ ਸਿਉਂ,
ਕਹਿੰਦੇ ਆਪਣੇ ਗੁਰੂ ਪਰਮੇਸ਼ਰ ਦਾ ਬਚਨ ਕਮਾਉਣ ਵਾਸਤੇ ਤੂੰ ਸਾਵਧਾਨ ਹੋ ਜਾ, ਸੁਚੇਤ ਹੋ, ਸਾਵਧਾਨ ਏਕਾਗਰ। ਜੋ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਕਥਾ ਵਿੱਚ ਪੜਿਆ ਸੀ,
ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚੌਂਕਣਾ ਨਹੀਂ ਬਲਕਿ ਵੀਰ ਅਸਲ ਹੋ ਕੇ ਬੈਠਿਆ ਕਰਦੇ ਸਨ। ਦੋ ਸਤਿਗੁਰਾਂ ਦੀ ਕਥਾ ਚਾਹੁੰਦਾ ਗੁਰ ਦਸਵੇਂ ਪਾਤਸ਼ਾਹ ਵੀ ਚੌਂਕਣਾ ਨਹੀਂ ਸਨ ਗੇ ਲਾਉਂਦੇ, ਮਹਾਰਾਜ ਵੀਰ ਆਸਣ ਲਾ ਕੇ ਬਹਿੰਦੇ ਸੀ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਵੀ ਵੀਰ ਆਸਣ ਲਾ ਕੇ ਬਹਿੰਦੇ ਸਨ, ਸਾਹਮਣੇ ਮਹਾਰਾਜ ਦੇ ਬਹਿਣਾ ਤੇ ਇਹ ਡੀਕਦੇ ਰਹਿਣਾ ਵੀ ਕਿਹੜੇ ਵੇਲੇ ਮਹਾਰਾਜ ਦਾ ਇਸ਼ਾਰਾ ਹੋਵੇ ਤੇ ਉੱਠ ਉਹਾਹੂ ਕੋ ਦੌੜਿਓ। ਉਸੇ ਵੇਲੇ ਉੱਧਰ ਨੂੰ ਦੌੜ ਜਾਣਾ, ਭੱਜ ਕੇ ਜਾਣਾ ਉੱਧਰ ਨੂੰ, ਫਿਰ ਸੁਣ ਲਓ, ਉੱਠ ਉਹਾਹੂ ਕੋ ਦੌੜਿਓ। ਚੌਂਕੜਾ ਮਾਰਿਆ ਹੋਵੇ ਤੇ ਉੱਠਣਾ ਤੇ ਫਿਰ ਸਮਾਂ ਤੇ ਲੱਗਦਾ ਹੀ ਹੈ ਨਾ। ਤੇ ਮਹਾਰਾਜ ਇਸ ਕਰਕੇ ਵੀਰ ਆਸਣ ਵਿਆਹ ਕਰਦੇ ਸਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਨਮੁੱਖ ਹੋ ਕੇ ਵਿਆਹ ਕਰਦੇ ਸਨ। ਮਹਾਰਾਜ ਅੱਖ ਦੇ ਨਾਲ ਇਸ਼ਾਰਾ ਕਰਨ ਤੇ ਮੈਂ ਉੱਠ ਕੇ ਚਲ ਜਾਣਾ। ਇਸ ਪ੍ਰਕਾਰ ਕਹਿੰਦੇ ਆਪਣੇ ਗੁਰੂ ਦੇ ਵਚਨ ਉਪਦੇਸ਼ ਕਮਾਉਣ ਦੇ ਵਾਸਤੇ ਸਾਵਧਾਨ ਹੋ ਜਾ, ਸੁਚੇਤ ਹੋ ਤੇ ਹਰ ਵੇਲੇ ਝਾਕਿਆ ਕਰ ਕਿ ਮਹਾਰਾਜ ਕੋਈ ਵਚਨ ਕਹਿਣ, ਉਲਟਾ ਲੁਕਣਾ ਛਿਪਣਾ ਨਹੀਂ ਹੈ। ਇਹ ਵੇਖ ਕੇ ਮਹਾਰਾਜ ਕੀ ਕਹਿੰਦੇ ਹਨ,
ਆਸਾ ਮਨ ਸਾ ਪੂਰਨ ਹੋਵੇ ਪਾਵਨ ਸਭ ਲੋ ਨਿਦਾਨ ਗੁਰ ਸਿਓ।
ਮਹਾਰਾਜ ਕਹਿੰਦੇ ਤੇਰੇ ਮਨ ਦੀ ਆਸਾ ਮਨਸ਼ਾ ਲੰਮੀ ਹੁੰਦੀ ਹੈ, ਕਹਿੰਦੇ ਜਾਂ ਮਨ ਤੋਂ ਉਤਪੰਨ ਹੋਣ ਵਾਲੀ ਆਸਾ ਉਹ ਜੋ ਪੂਰੀ ਹੋ ਜਾਵੇਗੀ, ਮਨਸਾ ਮਨੁੱਖ ਨੂੰ ਵੀ ਕਹਿੰਦੇ ਹਨ। ਸੋ ਇਸ ਪ੍ਰਕਾਰ ਜੋ ਰਤ ਪੀਵੇ ਮਾਨਸਾ, ਇਸ ਪ੍ਰਕਾਰ ਜੋ ਮਨੁੱਖੀ ਮਨ ਦੀਆਂ ਆਸਾਵਾਂ ਹਨ ਉਹ ਪੂਰੀਆਂ ਹੋ ਜਾਣਗੀਆਂ। ਪਾਵੇ ਸਗਲ ਨਿਧਾਨ, ਸਾਰੇ ਖਜ਼ਾਨੇ ਹਰ ਪ੍ਰਕਾਰ ਦੇ ਖਜ਼ਾਨੇ, ਹਰ ਗੰਜ ਗੁਰ ਗੋਬਿੰਦ ਸਿੰਘ, ਮਹਿਰਮੇ ਹਰ ਰੰਜ ਗੁਰ ਗੋਬਿੰਦ ਸਿੰਘ, ਜਿਵੇਂ ਭਾਈ ਨੰਦ ਲਾਲ ਜੀ ਸਾਹਿਬ ਜੀ ਨੇ ਆਖਿਆ, ਤੈਨੂੰ ਸਾਰੇ ਖਜ਼ਾਨੇ ਲੋਕ ਪਰਲੋਕ ਦੇ ਮਿਲ ਜਾਣਗੇ ਭਾਈ।
ਦੂਜਾ ਨਹੀਂ ਜਾਣੈ ਕੋਈ,
ਗੁਰੂ ਪਰਮੇਸ਼ਵਰ ਤੋਂ ਬਿਨਾਂ ਜੋ ਕਿਸੇ ਦੂਸਰੇ ਨੂੰ ਨਹੀਂ ਜਾਣਦੇ ਹਨ ਉਹ ਵਾਸਤਵਿਕ ਸਿੱਖ ਨੇ। ਤੂੰ ਵੀ ਗੁਰੂ ਪਰਮੇਸ਼ਵਰ ਤੋਂ ਬਿਨਾਂ ਕਿਸੇ ਦੂਸਰੇ ਨੂੰ ਜਾਣ ਹੀ ਨਾ, ਜਿਵੇਂ ਆਮ ਕਹਾਵਤ ਹੈ ਨਾ, ਮੈਂ ਤੈਨੂੰ ਕੀ ਜਾਣਦਾ ਵਾਂ, ਮਤਲਬ ਕਿਸੇ ਨੂੰ ਥਾਂ ਹੀ ਨਾ ਦੇਣੀ ਆਪਣੇ ਦਿਲ ਵਿੱਚ, ਕਿਸੇ ਨੂੰ ਵਿਦਣਾ ਹੀ ਨਾ। ਕਹਿੰਦੇ ਆਪਣੇ ਗੁਰੂ ਪਰਮੇਸ਼ਵਰ ਤੋਂ ਬਿਨਾਂ ਕਿਸੇ ਦੂਸਰੇ ਨੂੰ ਜਾਣ ਨਾ।
ਸਤਿਗੁਰ ਨਿਰੰਜਨ ਸੋਏ,
ਗੁਰੂ ਜੋ ਹਨ ਉਹ ਨਿਰੰਜਨ ਸ਼ੁੱਧ ਸਰੂਪ ਵਾਹਿਗੁਰੂ ਜੀ ਦਾ ਰੂਪ ਸਭ ਰੂਪ ਹਨ, ਉਹ ਆਪਣਾ ਹੀ ਉਹਨਾਂ ਦਾ ਅਵਤਰਨ ਹਨ।
ਮਾਨੁਖ ਕਾ ਕਰ ਰੂਪ ਨਾ ਜਾਣ।
ਪਰ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਕਿੰਨਾ ਪਿਆਰਾ ਮਹਾਰਾਜ ਨੇ ਬਚਨ ਆਖਿਆ, ਕਹਿੰਦੇ ਗੁਰੂ ਨੂੰ ਮਨੁੱਖ ਦਾ ਰੂਪ ਕਰਕੇ ਨਾ ਜਾਣ, ਚਿੱਤ ਕਰਦਾ ਇਹ ਤੁਕ ਨੂੰ ਫੇਰ ਇੱਕ ਵਾਰੀ ਸੁਣ ਲਈਏ, ਸੁਣਨਾ ਚਾਹੀਦਾ ਹੈ। ਕਿਰਪਾ ਕਰਕੇ ਦੁਬਾਰਾ ਇੱਕ ਵਾਰੀ ਸੁਣਾ ਦਿਓ, ਸ਼ਾਇਦ ਸਾਡੇ ਹਿਰਦੇ ਚ ਵਸ ਜਾਵੇ।
ਮਾਨੁੱਖ ਕਾ ਕਰ ਰੂਪ ਨਾ ਜਾਣ,
ਮਨੁੱਖ ਕਰਕੇ ਨਾ ਜਾਣ। ਗੁਰੂ ਪਰਮਾਤਮਾ ਹੈ, ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਹਨ, ਉਹ ਨਿਰੰਕਾਰ ਜੀ ਕਾ ਆਕਾਰ ਹਨ। ਸਤਿਗੁਰੂ ਗਰੀਬ ਨਿਵਾਜ ਮਹਾਰਾਜ, ਗੁਰੂ ਨੂੰ ਮਨੁੱਖ ਕਰਕੇ ਨਾ ਜਾਣੂ ਭਲਿਓ। ਕਦੇ ਮੁਸਲਮਾਨਾਂ ਵੱਲ ਵੇਖੋ, ਆਪਣੇ ਹਜ਼ਰਤ ਦਾ ਨਾਮ ਲੈਂਦੇ ਨੇ ਨਾ, ਹਜ਼ਰਤ ਮੁਹੰਮਦ ਸਾਹਿਬ ਦਾ, ਤੇ ਇੱਦਾਂ ਗੱਲ ਕਰਦਿਆਂ ਕਰਦਿਆਂ ਹਿੱਕ ਤੇ ਉਹ ਹੱਥ ਧਰ ਲੈਂਦੇ ਨੇ। ਕਿਤੇ ਪੁਰਾਣੇ ਮੁਸਲਮਾਨਾਂ ਨੂੰ ਤੁਸੀਂ ਵੇਖੋ, ਅੱਜ ਵੀ ਪੁਰਾਣੇ ਬੁੱਢੇ ਮੁਸਲਮਾਨਾਂ ਹਜ਼ਰਤ ਮੁਹੰਮਦ ਸਾਹਿਬ ਦਾ ਨਾਮ ਲੈਣਗੇ ਕਈ ਕਈ ਤਖੱਲਸਾਂ ਦੇ ਨਾਲ, ਸਿੱਧਾ ਨਾਮ ਨਹੀਂ ਲੈਂਦੇ ਹਨ, ਤੇ ਹਿੱਕ ਤੇ ਹੱਥ ਧਰ ਲੈਣਾ ਤੇ ਆਪਣੇ ਸਿਰ ਝੁਕਾ ਦੇਣਾ। ਇਹ ਸਤਸੰਗਤ ਦੀ ਅਕੀਦਾ ਹੈ। ਸਾਡੇ ਚ ਨਵਾਂ ਹੀ ਰਿਵਾਜ ਬੜਾ ਭੈੜਾ ਚੰਦਰਾ ਰਿਵਾਜ ਆ ਗਿਆ। ਸਤਿਗੁਰੂ ਜੀ ਮਾਰਨ ਨੂੰ ਪਹਿਲਾਂ ਪਰਮ ਮਨੁੱਖ ਕਿਹਾ, ਉਦੋਂ ਕਿਸੇ ਨੇ ਰੋਕਿਆ ਟੋਕਿਆ ਨਾ, ਭਾਈ ਵੀਰ ਸਿੰਘ ਸਾਹਿਬ ਜੀ ਇਹਨਾਂ ਨੇ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਇਹਨਾਂ ਨੇ ਵਿਰੋਧ ਕੀਤਾ ਸੀ। ਬਸ ਜਦੋਂ ਪਰਮ ਮਨੁੱਖ ਮਹਾਰਾਜ ਨੂੰ ਕਿਹਾ ਸੀਗਾ, ਸਾਡੇ ਨਵੇਂ ਬਣੇ ਕਾਮਰੇਡਾਂ ਨੇ, ਤੇ ਹੁਣ ਤੇ ਮਹਾਰਾਜ ਨੂੰ ਮਨੁੱਖ ਤੇ ਆਮ ਮਨੁੱਖ ਹੱਦ ਹੋ ਗਈ। ਤੁਸੀਂ ਕਿਸੇ ਆਮ ਨੂੰ ਆਮ ਕਹੋ, ਅਗਲਾ ਲਫੇੜਾ ਮਾਰਦਾ ਮੂੰਹ ਤੇ ਵੀ ਤੂੰ ਕੌਣ ਹੁਣ ਮੈਨੂੰ ਆਮ ਕਹਿਣ ਵਾਲਾ, ਮੈਂ ਕਿੱਥੇ ਆਮ ਹੈ, ਮੈਂ ਤੇ ਖਾਸ ਹਾਂ। ਸਤਿਗੁਰੂ ਜੀ ਮਾਰਨ ਨੂੰ ਮਨੁੱਖ ਤੇ ਸਧਾਰਨ ਮਨੁੱਖ, ਇਸ ਤੋਂ ਵੱਡਾ ਪਾਪ ਕੋਈ ਨਹੀਂ ਹੋ ਸਕਦਾ ਹੈ। ਗਰੀਬ ਨਿਵਾਜ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਕਾਰ ਹਾਂ। ਸਤਸੰਗਤ ਜੀ, ਮਨੁੱਖੀ ਸਰੀਰ ਨੂੰ ਸਮਝਾਉਣਾ ਸੀ ਤਾਂ ਮਨੁੱਖਾ ਸਰੀਰ ਧਾਰਨ ਕੀਤਾ ਹੈ, ਮਨੁੱਖੀ ਸਰੀਰ ਦੇ ਕੈਦ ਖਾਨੇ ਵਿੱਚ ਕੈਦ ਨਹੀਂ ਸਨ ਮਹਾਰਾਜ, ਪਰਮੇਸ਼ਵਰ ਜੀ ਦਾ ਵਾਹਿਗੁਰੂ ਜੀ ਦਾ ਪ੍ਰਤੱਖ ਅਵਤਾਰ ਹਨ। ਆਦਿ ਗੁਰੂ ਨਾਨਕ ਸਾਹਿਬ ਗੁਰ ਦਸਵੀਂ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ। ਗੁਰੂ ਨੂੰ ਮਨੁੱਖ ਕਰਕੇ ਨਾ ਜਾਣੋ, ਮਹਾਰਾਜ ਇਹ ਮਨੁੱਖ ਕਰਕੇ ਨਹੀਂ ਜਾਣਾਂਗੇ, ਕੀ ਮਿਲੇਗਾ ਸਾਨੂੰ ਵੀ ਦੱਸੋ। ਨਿਮਾਣਿਆਂ ਨੂੰ ਮਾਣ ਮਿਲੇਗਾ, ਜੇ ਨਿਮਾਣਾ ਹੈ ਨਾ ਮਾਣ ਮਿਲੇਗਾ, ਸੰਸਾਰੀ ਤੌਰ ਤੇ ਵੀ ਪ੍ਰਤੱਖ ਵੀ ਪਰਮੇਸ਼ਵਰ ਦੀ ਦਰਗਾਹ ਦੇ ਵਿੱਚ ਵੀ ਤੈਨੂੰ ਸਨਮਾਨ ਮਿਲੇਗਾ। ਗੁਰੂ ਨੂੰ ਮਨੁੱਖ ਕਰਕੇ ਨਾ ਜਾਣ, ਗੁਰੂ ਮਨੁੱਖ ਨਹੀਂ, ਗੁਰੂ ਤਾਂ ਪਰਮਾਤਮਾ ਹੈ। ਬਾਣੀ ਚ ਕਹਿੰਦਾ ਆਪ ਸਿਰਜਣਹਾਰ ਹੈ ਧਾਰਿਆ, ਸਿਰਜਣਹਾਰ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਅਕਾਲ ਪੁਰਖ ਵਾਹਿਗੁਰੂ ਜੀ ਕਾ ਪ੍ਰਤੱਖ ਦੀਦਾਰ ਹੈ ਗੁਰ ਦਸਵੀਂ ਪਾਤਸ਼ਾਹ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਮਨੁੱਖ ਕਿੱਥੋਂ ਹੋ ਗਏ ਫਿਰ।
ਗੁਰ ਕੀ ਹਰ ਟੇਕ ਟਿਕਾਏ,
ਜਿਵੇਂ ਸ਼ਬਦ ਪੜ੍ਹਦੇ ਨੇ ਤੇ ਜਿਵੇਂ ਬੁਣੇ ਬੁਣੇ ਸ਼ਬਦ ਗਾਇਆ ਜਾ ਰਿਹਾ ਸੀਗਾ, ਨਾਮ ਧੰਨ ਦੇ, ਨਾਮ ਧੰਨ ਦੇ, ਨਾਮ ਧੰਨ ਦੇ, ਤੁੱਕਾਂ ਸਾਰੀਆਂ ਪੜੀਆਂ ਨੇ। ਫਿਰ ਜਿਹੜੀ ਤੁੱਕ ਤੇ ਆ ਜਾਂਦੇ ਸਨ ਨਾਮ ਧੰਨ ਦੇ, ਉਹਨੂੰ ਟੇਕ ਕਹਿੰਦੇ ਹਨ ਰਾਗੀ ਸਿੰਘ ਆਪਣੀ ਭਾਸ਼ਾ ਵਿੱਚ। ਟੇਕ ਦਾ ਮਤਲਬ ਹੁੰਦਾ ਜਿੱਥੇ ਮਰਜ਼ੀ ਜਾਣਾ ਫਿਰ ਵਾਪਸ ਉੱਥੇ ਆ ਜਾਣਾ, ਉਹਨੂੰ ਟੇਕ ਕਹਿੰਦੇ। ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਰਹਿ ਰਾਸ ਵਿੱਚ ਆਪਾਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਗੁਰੂ ਦੀ ਟੇਕ ਟਕਾ, ਜੇ ਤੇਰਾ ਮਨ ਇੱਧਰ ਉੱਧਰ ਜਾਂਦਾ ਵੀ ਇਹਨਾਂ ਪਦਾਰਥਾਂ ਵਾਲੇ ਪਾਸੇ, ਫਿਰ ਗੁਰੂ ਦੇ ਚਰਨਾਂ ਵਿੱਚ ਆ ਜਾਵੇ ਤੂੰ ਐਸੀ ਗੁਰੂ ਕੀ ਟੇਕ ਆਪਣੇ ਹਿਰਦੇ ਵਿੱਚ ਰੱਖ। ਸਪਸ਼ਟ ਕਰ ਦਿੱਤਾ, ਕਹਿੰਦੇ ਹੋਰ ਸਾਰੀਆਂ ਆਸਾਵਾਂ ਲਾ ਦੇ, ਆਸਾ ਮਨਸਾ ਸਗਲ ਤਿਆਗਾ ਜਾਗਦੇ ਰਹੇ ਮੇਰਾ ਸਾ, ਸਾਰੀਆਂ ਆਸਾਵਾਂ ਹਿਰਦੇ ਚ ਲਾ ਦੇ, ਕਿਸੇ ਤੇ ਆਸ ਨਾ ਰੱਖ। ਕਬੀਰ ਆਸਾ ਕਰੀਏ ਰਾਮ ਕੀ ਅਵਰ ਆਸ ਨਿਰਾਸ, ਨਰਕ ਪਰੇ ਤੇ ਮਾਨੇ ਜੋ ਹਰ ਨਾਮ ਉਦਾਸ।
ਹਰ ਕਾ ਨਾਮ ਮੰਗ ਨਿਦਾਨ,
ਪਰਮੇਸ਼ਰ ਦੇ ਨਾਮ ਨੂੰ ਮੰਗ, ਨਾਮ ਹੀ ਸਭ ਤੋਂ ਵੱਡਾ ਖਜ਼ਾਨਾ, ਇਹਦੇ ਵਿੱਚ ਸਾਰੇ ਖਜ਼ਾਨੇ ਆ ਜਾਣਗੇ। ਜੇ ਨਾਮ ਮੰਗੇਗਾ, ਨਾਮ ਨੀ ਮੰਗੇਗਾ, ਕੁਛ ਵੀ ਮੰਗ ਲਵੇਗਾ, ਉਹ ਸਿਰਫ ਦੁੱਖਾਂ ਕਿਆ ਦੁੱਖ ਹੈ ਭਾਈ।
ਦਰਗਹ ਪਾਵਹਿ ਮਾਨ,
ਜੇ ਨਾਮ ਮੰਗੇਗਾ ਇੱਥੇ ਤੇ ਪਰਮੇਸ਼ਰ ਦੀ ਦਰਗਾਹ ਵਿੱਚ ਤੈਨੂੰ ਸਨਮਾਨ ਮਿਲੇਗਾ। ਜੇ ਨਾਮ ਨਹੀਂ ਮੰਗੇਗਾ ਫਿਰ ਹਲਤ ਨਾ ਸੁਭਾ ਪਲਤ ਨਾ ਢੋਈ, ਜੇ ਨਾਮ ਮੰਗ ਲਵੇਗਾ ਫਿਰ ਇੱਥੇ ਵੀ ਸੁਰਖਰੂ, ਅੱਗੇ ਵੀ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ। ਉਹ ਕੇ ਉਸ ਕਾ ਮੋਹ ਡਿੱਠਾ ਪਾਪੀ ਸਭ ਧਰਿਆ,
ਗੁਰੂ ਕਾ ਬਚਨ ਜਪ ਮੰਤ,
ਗੁਰੂ ਕਾ ਬਚਨ ਮੰਤਰ ਹੈ ਭਾਈ, ਸਤਿਗੁਰਾਂ ਦੀ ਬਾਣੀ ਉਪਦੇਸ਼ ਅੰਮ੍ਰਿਤ ਬਾਣੀ। ਸੋ ਸਾਧ ਸੰਤਨ ਕੀ ਮਹਾਰਾਜ ਨੇ ਬਾਣੀ ਚ ਬਚਨ ਆਖੇ ਨੇ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਇਹ ਮੰਤਰ ਹੈ। ਮੰਤਰ ਦਾ ਮਤਲਬ ਸਿੱਖਿਆ ਹੁੰਦਾ ਹੈ। ਇਸ ਪ੍ਰਕਾਰ ਇਹ ਗੁਰੂ ਕੀ ਸਿੱਖਿਆ ਹੈ, ਗੁਰੂ ਕੀ ਸਲਾਹ ਹੈ, ਗੁਰੂ ਕਾ ਮਸ਼ਵਰਾ ਹੈ ਤੇਰੇ ਤਾਈ ਭਾਈ। ਇਸ ਗੁਰੂ ਕੇ ਮੰਤਰ ਨੂੰ ਜਪ, ਆਪਣੀ ਰਸਨਾ ਦੇ ਨਾਲ ਵਾਰ ਵਾਰ ਆਪਣੇ ਮੁਖ ਤੇ ਨੂੰ ਸੋ ਜਪ ਕਰ।
ਭਗਤ ਸਾਰ ਤੱਤ,
ਇਹੋ ਭਗਤੀ ਹੈ, ਇਹੋ ਹੀ ਸਾਰ ਹੈ, ਇਹੋ ਹੀ ਤੱਤ ਹੈ, ਸਭ ਧਰਮ ਦੇ ਗ੍ਰੰਥਾਂ ਦਾ ਨਿਚੋੜ ਹੈ ਭਾਈ।
ਸਤਿਗੁਰ ਭਈ ਦਿਆਲੂ,
ਜਾਂਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਿਹਦੇ ਉੱਪਰ ਸਤਿਗੁਰੂ ਦਿਆਲੂ ਕਿਰਪਾਲੂ ਮਿਹਰਬਾਨ ਬਖਸ਼ਿੰਦ ਹੋਏ ਹਨ।
ਨਾਨਕ ਉਦਾਸ ਨਿਹਾਲ,
ਉਦਾਸ ਉਹ ਰੱਬ ਦੇ ਪਿਆਰੇ ਗੁਰਮੁਖ ਲੋਕ ਨਿਹਾਲ ਹੋ ਗਏ ਨੇ, ਤੇ ਨਿਹਾਲੋ ਨਿਹਾਲ ਹੋ ਗਏ। ਹਰ ਆਪਦੇ ਦੀ ਖਬਰ ਗੁਰ ਪਾਈ, ਮਨ ਤਾਂ ਆਨੰਦੋ ਆਨੰਦ ਪਏ, ਹਰ ਆਪਦੇ ਸੁਨੇ ਮੇਰੇ ਲਾਲ ਹਰ ਲਾਲ, ਨਿਹਾਲ 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 ਹੋ ਗਏ ਨੇ ਉਹ ਗੁਰਮੁਖ। ਸੋ ਜਿਨ੍ਹਾਂ ਨੇ ਮਨ ਕਰਕੇ ਤਨ ਕਰਕੇ ਦਾਸਾ ਭਾਵ ਧਾਰਨ ਕੀਤਾ ਹੈ, ਇਹ ਮਹਾਰਾਜ ਨੇ ਮੁੱਖ ਵਾਕ ਤੇ ਲੜੀਵਾਰ ਕਥਾ ਰਾਹੀਂ ਉਪਦੇਸ਼ ਕਿਰਪਾ ਕਰਕੇ ਸਾਡੇ ਤਾਈ ਆਖਿਆ ਹੈ। ਗੁਰੂ ਬਾਣੀ ਦੀ ਵਿਚਾਰ ਕਥਾ ਕਰਦਿਆਂ ਹੋਈ ਭੁੱਲ ਚੁੱਕ ਦੀ ਸ਼ਿਮਾ ਅੱਗੇ ਤੋਂ ਸੁਣਾ ਦੇਣੀ। ਲੇਖਿਆ ਗ੍ਰੰਥ ਨਾ ਛੁੱਟੀ ਹੈ, ਕਾਚੀ ਪੀਤ ਨਾ ਸੁੱਧ, ਜਿਸੇ ਬਜਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ।
ਬਚਨ ਜਪ ਮਨ ਖਾਲਸਾ।